ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੀ ਬਰਾਤ ਚੜ੍ਹੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਬਰਾਤੇ ਚੜ੍ਹੇ ਹੈ। ਬਾਬਾ ਨਰਾਇਣ ਦਾਸ ਜੀ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ ਸਤਿਗੁਰੂ ਜੀ ਦਾ ਪਹਿਲਾ ਆਨੰਦ ਕਾਰਜ, ਪਹਿਲਾ ਵਿਵਾਹ ਹੋਣਾ ਹੈ। ਉਹਦੀਆਂ ਤਿਆਰੀਆਂ ਹੋਈਆਂ ਨੇ ਗੁਰੂ ਘਰ ਵਿਚ, ਬੇਅੰਤ ਸੰਗਤਾਂ ਪਹੁੰਚੀਆਂ ਨੇ, ਬੜੇ ਬੜੇ ਆਤਮ ਗਿਆਨੀ, ਬ੍ਰਹਮ ਗਿਆਨੀ ਸਿੱਖ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਸ਼ ਵੰਸ਼ ਚੋਂ, ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਵੰਸ਼ ਵਿਚੋਂ ਬੜੇ ਬੜੇ ਮਹਾਂਪੁਰਖ ਗੁਰਸਿੱਖ ਬਰਾਤੇ ਚੜ੍ਹੇ ਨੇ। ਭਾਈ ਸਾਲੋ ਜੀ ਵਰਗੇ ਨਾਮ ਰਸੀਏ ਗੁਰਸਿੱਖ, ਭਾਈ ਜੇਠਾ ਜੀ ਵਰਗੇ ਬਹੁਤ ਸਾਰੇ ਨਾਮ ਰਸੀਏ ਗੁਰਸਿੱਖ, ਬਾਬਾ ਕ੍ਰਿਸ਼ਨ ਚੰਦ ਜੀ ਵਰਗੇ, ਭਾਈ ਪੁਰਾਣਾ ਜੀ, ਭਾਈ ਵਿਧੀ ਚੰਦ ਜੀ ਇਤਿਆਦਿ ਬੇਅੰਤ ਗੁਰਸਿੱਖ ਮਹਾਰਾਜ ਜੀ ਦੀ ਬਰਾਤੇ ਚੜ੍ਹੇ ਹਨ। ਰਸਤੇ ਵਿਚ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਜੀ ਨੇ ਟਿਕਾਣਾ ਕੀਤਾ, ਪੜਾ ਕੀਤਾ, ਔਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਖੂਚ ਕੀਤਾ, ਜਿਵੇਂ ਡੱਲੇ ਨਗਰ ਦੇ ਵਿਚ ਬਰਾਤ ਦਾ ਟਿਕਾਓ ਹੋ ਰਿਹਾ। ਰਸਤੇ ਦੇ ਜਿੰਨੇ ਉਤਸਵ ਨੇ ਉਹ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਸ਼ਰਧਾ ਨਾਲ, ਸਤਿਕਾਰ ਨਾਲ, ਵਿਸਥਾਰ ਸਹਿਤ ਅੰਕਿਤ ਕਰ ਰਹੇ ਨੇ। ਸਾਡੇ ਸਾਰਿਆਂ ਦੇ ਸੁਰਤ ਮਹਾਕਵੀ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਵਾਹ ਪੁਰਬ ਵਿਚ ਲੈ ਕੇ ਜਾ ਰਹੇ ਨੇ। ਆਓ ਹਾਜ਼ਰੀਆਂ ਭਰੀਏ, ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਖਾਨ ਪਾਨ ਉੱਤਮ ਕਰਿਓ, ਨਿਸਾ ਬਿਖੈ ਪਰ ਸੋਏ।
ਸ੍ਰੀ ਗੋਇੰਦਵਾਲ ਸਾਹਿਬ ਆਣ ਕੇ ਟਿਕਾਣਾ ਕੀਤਾ, ਪਹਿਲਾ ਪੜਾ ਗੋਇੰਦਵਾਲ ਸਾਹਿਬ ਕੀਤਾ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਨੇ। ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਸਭ ਨੇ ਛਕਿਆ, ਛਕ ਕੇ ਆਪੋ ਆਪਣੇ ਆਸਣਾ ਤੇ ਸਭ ਨੇ ਸੁਖ ਲਿਆ, ਨਿੰਦਰਾ ਵਸ ਹੋਏ ਹਨ।
ਸ੍ਰੀ ਸਤ ਗੁਰ ਅਰਜਨ ਨਿਕਟ ਹਰ ਗੋਬਿੰਦ ਤਬ ਹੋਏ।
ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ, ਉਹਨਾਂ ਦੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਨੇ, ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਬਿਰਾਜੇ ਹਨ।
ਪਾਧੜੀ ਛੰਦ ਜਬ ਰਹੀ ਜਾਮਨੀ ਆਨ ਜਾਮ,
ਰਾਤ ਬੀਤ ਗਈ ਜਦੋਂ ਇੱਕ ਪਹਿਰ ਰਾਤ ਬਾਕੀ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਸਿਮਰਨ ਲੱਗੇ ਸੋ ਕਰਤਾਰ ਨਾਮ,
ਅੰਮ੍ਰਿਤ ਵੇਲੇ ਉੱਠੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਅੰਮ੍ਰਿਤ ਵੇਲੇ ਦਾ ਨੇਮ ਹੈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਨੇਮ ਸੀ ਅੰਮ੍ਰਿਤ ਵੇਲੇ ਦਾ, ਉੱਠ ਕੇ ਇਸ਼ਨਾਨ ਪਾਨ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਲੱਗੇ ਹਨ, ਅਕਾਲ ਪੁਰਖ ਜੀ ਦਾ ਭਜਨ ਕਰਨ ਲੱਗੇ ਨੇ ਅੰਮ੍ਰਿਤ ਵੇਲੇ ਦੇ ਸਮੇ।
ਰਾਗੀ ਰਬਾਬ ਸੋ ਮਿਰਦੰਗ ਸੰਗ,
ਮਹਾਰਾਜ ਜੀ ਦੇ ਜਿਹੜੇ ਰਾਗੀ ਹਨ ਉਹ ਰਬਾਬਾਂ ਤੇ ਮਿਰਦੰਗ ਤੇ ਹੋਰ ਜਿਹੜੇ ਸਾਜ ਨੇ ਉਹਨਾਂ ਸਾਜਾਂ ਨੂੰ ਵਜਾ ਕੇ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਨੇ।
ਇਨਕੋ ਬਜਾਏ ਗਾਵਤ ਉਤੰਗ,
ਰਬਾਬ ਵੱਜਦੀ ਹੈ, ਇਸੇ ਤਰ੍ਹਾਂ ਸਰੰਦਾ ਵੱਜਦਾ, ਮਿਰਦੰਗ ਵੱਜਦਾ ਹੈ, ਹੋਰ ਜਿਹੜੇ ਸਾਜ ਨੇ ਸਾਰੇ ਉਸ ਵੇਲੇ ਦੇ ਪ੍ਰਸਿੱਧ, ਉਹਨਾਂ ਸਾਜਾਂ ਨੂੰ ਵਜਾ ਕੇ ਰੱਬੀ ਬਾਣੀ ਦਾ ਸ਼ਬਦ ਕੀਰਤਨ ਦਾ ਨਾਦ ਗੂੰਜ ਰਿਹਾ। ਅੰਮ੍ਰਿਤ ਵੇਲੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਐਸੀ ਕਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਵੇਲੇ ਵਰਤ ਰਹੀ ਹੈ।
ਸ਼ਰੁਤ ਸੁਖਦ ਗਾਏ ਗੁਰ ਸ਼ਬਦ ਰਾਗ,
ਐਸਾ ਰਾਗਾਂ ਵਿਚ ਕੀਰਤਨ ਕਰ ਰਹੇ ਨੇ ਰਾਗੀ ਸਿੱਖ ਮਹਾਰਾਜ ਜੀ ਦੇ, ਰਬਾਬੀ ਸਿੱਖ ਜਿਨ੍ਹਾਂ ਨੂੰ ਜਦੋਂ ਸੰਗਤ ਸੁਣਦੀ ਹੈ, ਸੁਣ ਕੇ ਤਿੰਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਆਤਮਕ ਸੁਖ ਦੀ ਪ੍ਰਾਪਤੀ ਹੁੰਦੀ। ਗੁਰੂ ਖਾਲਸਾ ਜੀ ਸੰਸਾਰ ਦੇ ਵਿੱਚ ਧਿਆਨ ਨੂੰ ਕੇਂਦਰਿਤ ਕਰਨ ਵਾਸਤੇ, ਧਿਆਨ ਨੂੰ ਇਕਾਗਰ ਕਰਨ ਵਾਸਤੇ ਵੱਖੋ ਵੱਖਰੇ ਮਹਾਂਪੁਰਖਾਂ, ਰਿਸ਼ੀਆਂ, ਮੁਨੀਆਂ, ਤਪਸਵੀਆਂ ਬੜੇ ਸਾਧਨ, ਬੜੇ ਪ੍ਰਕਾਰ ਦੱਸੇ ਹਨ ਕਿ ਧਿਆਨ ਕਿਵੇਂ ਇਕਾਗਰ ਕੀਤਾ ਜਾ ਸਕਦਾ ਹੈ, ਕਿਉਂਕਿ ਸਾਰੀ ਖੇਡ ਧਿਆਨ ਦੀ ਇਕਾਗਰਤਾ ਤੋਂ ਹੀ ਬਣਨੀ ਹੈ। ਜਦੋਂ ਤੱਕ ਧਿਆਨ ਇਕਾਗਰ ਹੋ ਕੇ ਨਿਜ ਸਰੂਪ ਵੱਲ ਨਹੀਂ ਚੱਲਦਾ, ਉਦੋਂ ਤਾਂ ਹੀ ਆਪਣੇ ਨਿਜ ਸਰੂਪ ਦਾ ਸਾਕਸ਼ਾਤਕਾਰ ਨਹੀਂ ਹੁੰਦਾ। ਤੋ ਧਿਆਨ ਦੀ ਇਕਾਗਰਤਾ ਵਾਸਤੇ ਸਭ ਮਹਾਂਪੁਰਖਾਂ ਨੇ ਕਈ ਤਰ੍ਹਾਂ ਦੇ ਸਾਧਨ ਦੱਸੇ, ਬਹੁਤ ਪ੍ਰਕਾਰ ਦੇ ਤਰੀਕੇ ਦੱਸੇ। ਕਿਸੇ ਆਖਿਆ ਤ੍ਰਾਟਕ ਕੀਤਿਆਂ ਧਿਆਨ ਇਕਾਗਰ ਹੁੰਦਾ, ਕਿਸੇ ਆਖਿਆ ਨਟਰਾਜ ਕੀਤਿਆਂ ਧਿਆਨ ਇਕਾਗਰ ਹੁੰਦਾ, ਕਿਸੇ ਆਖਿਆ ਜੇ ਤੁਸੀਂ ਪਹਾੜ ਦੀ ਕੰਧਰਾ ਦੇ ਵਿੱਚ ਕਿਤੇ ਲੁੱਕ ਕੇ ਇਕਾਂਤ ਚ ਬੈਠ ਜਾਓ, ਉੱਥੇ ਧਿਆਨ ਇਕਾਗਰ ਹੋ ਸਕਦਾ। ਕਿਸੇ ਆਖਿਆ ਪਾਣੀ ਚ ਜਲ ਧਾਰਾ ਕਰਕੇ ਖਲੋ ਜੋ ਧਿਆਨ ਇਕਾਗਰ ਹੋ ਸਕਦਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਤੇ ਬਹੁਤ ਵੱਡੀ ਦਇਆ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਅੰਦਰ ਧਿਆਨ ਨੂੰ ਇਕਾਗਰ ਕਰਨ ਵਾਸਤੇ ਗੁਰਬਾਣੀ ਦਾ ਕੀਰਤਨ ਬਖਸ਼ਿਸ਼ ਕੀਤਾ ਔਰ ਫਰਮਾਨ ਕੀਤਾ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ। ਇਹ ਧਿਆਨ ਲਾਉਣ ਦਾ ਸਭ ਤੋਂ ਸ੍ਰੇਸ਼ਟ ਸਾਧਨ ਹੈ। ਗੁਰੂ ਕੇ ਸਿੱਖ ਬੜੇ ਪਿਆਰ ਨਾਲ ਕੀਰਤਨ ਸੁਣਦੇ ਹੈ, ਸੁਣ ਕੇ ਤਿਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਕਿਹਨਾਂ ਨੂੰ ਮਿਲਦਾ? ਜਿਨ੍ਹਾਂ ਦੇ ਅੰਦਰ ਧਿਆਨ ਦੀ ਇਕਾਗਰਤਾ ਹੁੰਦੀ ਹੈ। ਇਕਾਗਰਤਾ ਸਹਿਤ ਜਿਹੜੇ ਨਿੱਜ ਸਰੂਪ ਚ ਜੁੜਦੇ ਨੇ ਉਹਨਾਂ ਨੂੰ ਆਤਮਿਕ ਸੁੱਖ ਦਾ ਖੇੜਾ ਪ੍ਰਾਪਤ ਹੁੰਦਾ ਹੈ।
ਸਿੱਖ ਸੁਨਤ ਪ੍ਰੇਮ ਕਰ ਮਹਿਦ ਭਾਗ,
ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਬੜੇ ਚਾਅ ਨਾਲ ਗੁਰਬਾਣੀ ਦਾ ਕੀਰਤਨ ਸੁਣਦੇ ਹਨ।
ਇਸ਼ਨਾਨ ਆਦਿ ਸਭ ਸੋਚ ਕੀਨ,
ਸਭ ਨੇ ਇਸ਼ਨਾਨ ਪਾਨ ਕੀਤਾ, ਜਿੰਨੀ ਸੰਗਤ ਹੈ ਵਰਾਤੀ ਨੇ ਹੈਨ ਤਾਂ ਸਾਰੇ ਗੁਰੂ ਕੇ ਲਾਲ ਗੁਰਸਿੱਖ ਤੋਂ ਸਾਰੇ ਅੰਮ੍ਰਿਤ ਵੇਲੇ ਉੱਠੇ ਨੇ, ਸਭ ਨੇ ਸੋਚ ਇਸ਼ਨਾਨ ਕੀਤਾ, ਸਰੀਰ ਦੀਆਂ ਕਿਰਿਆਵਾਂ ਸੋਧੀਆਂ ਹਨ।
ਨਰ ਉੱਠੇ ਸਕਲ ਮਤ ਨਾਮ ਭੀਨ,
ਉੱਠੇ ਨੇ ਜਿਨ੍ਹਾਂ ਦੀ ਮਤ ਪਰਮੇਸ਼ਰ ਦੇ ਨਾਮ ਚ ਭਿੱਜੀ ਹੋਈ ਹੈ। ਅੰਮ੍ਰਿਤ ਵੇਲੇ ਦੀ ਸਾਧਨਾ ਗੁਰੂ ਖਾਲਸਾ ਜੀ, ਇਹ ਬਹੁਤ ਵੱਡੀ ਸਾਧਨਾ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਦੇ ਆ ਉਹ ਇਸ ਅੰਮ੍ਰਿਤ ਵੇਲੇ ਦੇ ਮਹੱਤਵ ਨੂੰ ਸਮਝਣਗੇ। ਔਰ ਜੇ ਕਿਤੇ ਚਿੰਤਨ ਕਰ ਲੋ ਨਾ, ਚਿੰਤਨ ਵਿੱਚ ਹੀ ਆਨੰਦ ਬਣ ਜਾਂਦਾ ਵੀ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਚਿੰਤਨ ਕਰ ਲੋ ਨਾ, ਫੁਰਨਾ ਕਿ 2:30 ਵਜੇ ਦਾ ਸਮਾਂ ਹੈ ਤੇ ਅਸੀਂ ਉੱਠ ਬੈਠੇ ਹਾਂ, ਇਸ਼ਨਾਨ ਪਾਨ ਕਰਕੇ ਤਾਰਿਆਂ ਦੀ ਲੋਏ ਬੈਠੇ ਹਾਂ ਤੇ ਰੱਬ ਦੇ ਭਜਨ ਚ ਸਿਮਰਨ ਵਿੱਚ ਤਦਾਕਾਰ ਹਾਂ, ਗੁਰਬਾਣੀ ਪੜ੍ਹ ਰਹੇ ਹਾਂ, ਫੁਰਨਾ ਇਹੀ ਕਰ ਲੋ ਨਾ, ਫੁਰਨਾ ਅੰਮ੍ਰਿਤ ਵੇਲੇ ਦਾ ਖਿਆਲ ਹੀ ਕਰ ਲੋ ਤੇ ਅੰਮ੍ਰਿਤ ਵੇਲੇ ਦੀ ਸਾਧਨਾ ਦਾ ਫੁਰਨਾ ਹੀ ਹਿਰਦੇ ਨੂੰ ਆਨੰਦ ਬਖਸ਼ ਦਿੰਦਾ। ਤੇ ਜਦੋਂ ਅੰਮ੍ਰਿਤ ਵੇਲੇ ਉੱਠੀਏ ਸਾਧਨਾ ਕਰੀਏ ਉਹਦੀ ਤਾਂ ਫਿਰ ਕਹਿਬੇ ਕੋਈ ਸੋਭਾ ਨਹੀਂ ਹੈ। ਤੋ ਕਹਿੰਦੇ ਜਿੰਨੇ ਗੁਰਸਿੱਖ ਨੇ ਸਭ ਅੰਮ੍ਰਿਤ ਵੇਲੇ ਉੱਠੇ ਨੇ, ਸਭ ਦੀ ਮਤ ਪਰਮੇਸ਼ਰ ਦੇ ਨਾਮ ਦੇ ਰੰਗ ਚ ਭਿੱਜੀ ਹੋਈ ਹੈ।
ਧੰਨ ਧੰਨ ਸਤਿਗੁਰੂ ਪਨਤ ਬੈਨ,
ਸਭ ਕਹਿ ਰਹੇ ਨੇ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਧੰਨ ਹੋ,
ਸਤ ਨਾਮ ਸ਼੍ਰੋਣ ਸੁਣ ਹੋਤ ਚੈਨ।
ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਗੁਰਸਿੱਖ ਆਪਣੇ ਸ਼ਰਵਣਾਂ ਨਾਲ ਸੁਣਦੇ ਹੈ, ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ ਤੇ ਸ਼ਰਵਣਾਂ ਰਾ ਸੁਣਦੇ ਨੇ, ਸੁਣ ਕੇ ਤਿਨਾਂ ਦੇ ਹਿਰਦਿਆਂ ਨੂੰ ਦਿਲਾਂ ਨੂੰ ਚੈਨ ਪ੍ਰਾਪਤ ਹੋ ਰਿਹਾ।
ਉਨ ਬਜੇ ਬਾਜ ਪਿਖ ਪ੍ਰਾਤ ਕਾਲ,
ਜਦੋਂ ਲੋ ਲੱਗ ਗਈ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਦੀਵਾਨ ਦੀ ਸਮਾਪਤੀ ਹੋ ਗਈ, ਉਧਰ ਹੁਣ ਵਿਆਹ ਦੀਆਂ ਤਿਆਰੀਆਂ ਸੀ। ਜਿਹੜੇ ਗਵਈਏ ਸਨ ਸਾਜ ਵਜਾਉਣ ਵਾਲੇ ਉਹਨਾਂ ਨੇ ਆਪਣੇ ਸਾਜ ਵਜਾਏ ਨੇ, ਕਿਸੇ ਨੇ ਸ਼ਹਿਨਾਈਆਂ ਵਜਾਈਆਂ, ਕਿਸੇ ਨਰਸਿੰਘਿਆਂ ਵਿੱਚ ਫੂਕਾਂ ਪੂਰੀਆਂ ਹਨ, ਕਿਸੇ ਨੇ ਛੋਟੇ ਨਗਾਰੇ ਵਜਾਏ ਹਨ, ਤੂਤੀਆਂ ਵਜਾਉਂਦੇ ਹਨ।
ਸਭ ਥੀਏ ਤਿਆਰ ਉਰ ਮੁਦ ਵਿਸਾਲ,
ਅਸਤ ਰੰਗ ਵੱਜਦੇ ਹੈ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਢੋਲ ਆਦਿਕ ਸਾਜ ਨੇ ਉਹ ਵੱਜਣ ਲੱਗੇ ਹਨ।
ਅਸਵਾਰ ਪਏ ਸਭ ਸਜਤ ਜਾਨ,
ਆਪੋ ਆਪਣੀਆਂ ਸਵਾਰੀਆਂ ਸਭ ਸ਼ਿੰਗਾਰਨ ਲੱਗੇ। ਜਿਹੜੇ ਗੱਡਿਆਂ ਤੇ ਆਏ ਸਨ ਉਹਨਾਂ ਨੇ ਗੱਡਿਆਂ ਨੂੰ ਸ਼ਿੰਗਾਰਿਆ, ਬਰਾਤੇ ਚੜੇ ਨੇ, ਇਸ ਕਰਕੇ ਬਲਦਾਂ ਉੱਤੇ ਜਰੀਦਾਰ ਝੁੱਲਾਂ ਪਾਈਆਂ ਹੋਈ, ਬਲਦਾਂ ਨੂੰ ਸਜਾਉਣ ਲਈ ਨਾ, ਬਲਦਾਂ ਦੇ ਉੱਤੇ ਜਰੀਦਾਰ ਝੁੱਲਾਂ ਪਾਈਆਂ ਹੋਈਆਂ ਨੇ, ਬਲਦਾਂ ਦੇ ਸਿੰਘਾਂ ਨੂੰ ਤੇਲ ਲਾਉਂਦੇ ਵੀ ਚਮਕਣ, ਫਿਰ ਉਹਨਾਂ ਵਿੱਚ ਬੜੇ ਬੜੇ ਸੋਹਣੇ ਜਿਹੜੇ ਘੁੰਗਰੂਆਂ ਵਾਲੇ ਕੜੇ ਜੇ ਹੁੰਦੇ ਆ ਪਿੱਤਲ ਦੇ ਬਣਾਏ ਹੋਏ, ਉਹ ਉਹਨਾਂ ਬਲਦਾਂ ਦੇ ਸਿੰਘਾਂ ਵਿੱਚ ਫਸਾਉਂਦੇ ਆ, ਗਲਾਂ ਦੇ ਵਿੱਚ ਬਹੁਤ ਸੋਹਣੀਆਂ ਮਲਾਵਾਂ ਬਣਾ ਬਣਾ ਕੇ ਸ਼ਿੰਗਾਰਦੇ ਆ ਬਲਦਾਂ ਨੂੰ, ਤੋ ਬੜੇ ਪ੍ਰੇਮ ਨਾਲ ਗੱਡਿਆਂ ਚ ਜੋੜਦੇ। ਇਸੇ ਤਰ੍ਹਾਂ ਜਿਹੜੇ ਘੋੜ ਸਵਾਰ ਨੇ ਉਹ ਆਪਣੇ ਘੋੜਿਆਂ ਨੂੰ ਸ਼ਿੰਗਾਰਦੇ ਆ, ਉੱਤੇ ਤਾਰੂ ਪਾ ਕੇ ਸੋਹਣੀਆਂ ਕਾਠੀਆਂ ਕੱਸ ਕੇ ਉੱਤੇ ਦੁਸ਼ਾਲੇ ਪਾਉਂਦੇ ਆ, ਸੋਹਣੀਆਂ ਲਗਾਮਾਂ ਪਾ ਕੇ ਘੋੜਿਆਂ ਦੇ ਮੂੰਹ ਦੇ ਵਿੱਚ ਕੰਡਿਆਲਾ ਪਾ ਕੇ ਘੋੜਿਆਂ ਨੂੰ ਸ਼ਿੰਗਾਰਦੇ ਨੇ। ਘੋੜਿਆਂ ਦੇ ਗਲਾਂ ਵਿੱਚ ਵੀ ਬੜੇ ਬੜੇ ਸੋਹਣੇ ਜਿਹੜੇ ਰੱਸੀਆਂ ਦੇ ਬਣੇ ਹੋਏ ਗੁੰਦੇ ਹੋਏ ਧਾਗੇ ਹੁੰਦੇ ਆ, ਉਹ ਪਰੋ ਪਰੋ ਕੇ ਪਾਏ ਹੋਏ ਨੇ।
ਵੱਡ ਉੱਠਿਓ ਸ਼ਬਦ ਨਹਿ ਸੁਣੀਏ ਕਾਨ,
ਘੋੜੇ ਹਿਣਕਦੇ ਨੇ, ਬਲਦ ਜਦੋਂ ਚੱਲਦੇ ਆ ਉਧਰ ਸਾਜ ਵੱਜ ਰਹੇ ਨੇ, ਇੰਨੀ ਆਵਾਜ਼ ਕਹਿੰਦੇ ਗੋਇੰਦਵਾਲ ਸਾਹਿਬ ਵਿੱਚ ਗੂੰਜੀ ਹੈ ਵੀ ਮੂੰਹੋਂ ਕਈ ਗੱਲ ਨੀ ਸੁਣਾਈ ਦਿੰਦੀ
ਦਿਨ ਚੜੇ ਚਲਤ ਹਿਮ ਰੁੱਤ ਮਹਾਨ
ਸਿਆਲਾਂ ਦੇ ਦਿਨ ਸੀ ਕਿਉਂਕਿ ਮਾਘ ਦਾ ਮਹੀਨਾ ਹੈ ਤੇ ਸਵੇਰੇ ਸਵੇਰੇ ਚੱਲਣਾ ਔਖਾ ਹੁੰਦਾ ਤੇ ਇਸ ਕਰਕੇ ਜਦੋਂ ਲੋ ਲੱਗ ਗਈ ਨਾ ਸੂਰਜ ਚੜ ਗਿਆ ਥੋੜਾ ਥੋੜਾ ਸੇਕ ਜਿਹਾ ਹੋਇਆ ਉਦੋਂ ਫਿਰ ਸਾਰੇ ਚੱਲੇ ਰਹਿਣ
ਨਹਿ ਲੱਗੇ ਸੀਤ ਹੋਏ ਤੇਜ ਪਾਨ
ਮੰਨ ਲੋ ਜਿਵੇਂ ਸਵੇਰੇ 8-9 ਵਜੇ ਸਿਆਲਾਂ ਦੇ ਦਿਨਾਂ ਚ ਮਾਘ ਦੇ ਮਹੀਨੇ ਚ ਸੂਰਜ ਉਦੇ ਹੁੰਦਾ ਹੈ ਤੇ ਉਹਦੇ ਨਾਲ ਜਿਵੇਂ ਜਿਵੇਂ ਸੂਰਜ ਚੜਦਾ ਤੇ ਥੋੜਾ ਜਿਹਾ ਠੰਡ ਜਿਹੜੀ ਆ ਰਾਤ ਦੀ ਹੁੰਦੀ ਹੈ ਉਹ ਘੱਟ ਜਾਂਦੀ ਹੈ ਇਸ ਕਰਕੇ ਥੋੜਾ ਜਿਹਾ ਸੂਰਜ ਜਦੋਂ ਚੜ ਗਿਆ ਸਿਰ ਤੇ ਆਇਆ ਫਿਰ ਬਰਾਤ ਚੱਲੀ ਹੈ
ਸਿਆਂਦਨ ਤੁਰੰਗ ਅਰ ਬਹਿਲ ਜਾਲ
ਬਹੁਤ ਸਾਰੀਆਂ ਗੜਬਹਿਲਾਂ ਤਿਆਰ ਹੋ ਕੇ ਚੱਲ ਰਹੀਆਂ ਨੇ ਰਥਾਂ ਜਾ ਰਹੀਆਂ ਨੇ ਪਾਲਕੀਆਂ ਘੋੜੇ ਇਓ ਸੰਗਾਰ ਕੇ ਲੈ ਕੇ ਜਾ ਰਹੇ ਨੇ
ਬਾਦਿਤ ਬਜੰਤ ਚਾਲਤ ਉਤਾਲ
ਅਨੇਕ ਤਰ੍ਹਾਂ ਦੇ ਸਾਜ ਵੱਜਦੇ ਨੇ ਜਿਹੜੇ ਉਹ ਘੋੜੇ ਨੇ ਜਾਂ ਰਥਾਂ ਨੇ ਜਾਂ ਗੜਬਹਿਲਾਂ ਨੇ ਉਹਨਾਂ ਤੇ ਜਿਹੜੇ ਸਾਜ ਰੱਖੇ ਨੇ ਘੁੰਗਰੂ ਆਦਿਕ ਨੇ ਉਹ ਵੀ ਖੜਕਦੇ ਜਾਂਦੇ ਨੇ ਬੜੀ ਤੇਜ਼ੀ ਨਾਲ
ਬੜ ਧੂਲ ਉਠਤ ਵਾਹਨ ਚਲੰਤ
ਜਦੋਂ ਇਹ ਸਾਰੇ ਵਾਹਨ ਚੱਲਦੇ ਨੇ ਗੜਬਹਿਲਾਂ ਰਥਾਂ ਘੋੜੇ ਤੇ ਉਹਨਾਂ ਦੇ ਪੈਰਾਂ ਨਾਲ ਮਿੱਟੀ ਜਿਹੜੀ ਹੈ ਧੂੜ ਉਹ ਉੱਡਦੀ ਹੈ
ਗਨ ਸ਼ੁਤਰ ਗਮਨ ਪਾਰਨ ਉਠੰਤ
ਬਹੁਤ ਸਾਰੇ ਊਂਠ ਜਾ ਰਹੇ ਨੇ ਊਂਠਾਂ ਉੱਤੇ ਭਾਰ ਲੱਦਿਆ ਹੋਇਆ ਕਿਉਂਕਿ ਊਂਠ ਜ਼ਿਆਦਾ ਭਾਰ ਢੋ ਲੈਂਦੇ ਹੈ ਢੋਆ ਢੁਆਈ ਦੇ ਸਾਧਨਾਂ ਲਈ ਪੰਜਾਬ ਦੀ ਧਰਤੀ ਤੇ ਉਹਨਾਂ ਵੇਲਿਆਂ ਚ ਊਂਠ ਵਰਤੇ ਹੁਣ ਤਾਂ ਹੀ ਵਰਤੇ ਜਾਂਦੇ ਰਹੇ ਹੈ ਹੁਣ ਵੀ ਇੱਧਰ ਮਾਲਵੇ ਦੇ ਇਲਾਕੇ ਚ ਬਠਿੰਡੇ ਦੇ ਇਲਾਕੇ ਚ ਜਦੋਂ ਇੱਧਰ ਗੰਗਾ ਨਗਰ ਵਾਲੇ ਪਾਸੇ ਨੂੰ ਵਧੀਏ ਤਾਂ ਹੁਣ ਵੀ ਬਹੁਤ ਸਾਰੀਆਂ ਥਾਵਾਂ ਤੇ ਊਂਠ ਲਾਏ ਹੁੰਦੇ ਵੱਡੇ ਵੱਡੇ ਭਾਰ ਢੋਣ ਵਾਸਤੇ ਗੱਡੇ ਉਹਨਾਂ ਦੇ ਪਿੱਛੇ ਜੋੜੇ ਹੁੰਦੇ ਤੋ ਉਸ ਵੇਲੇ ਵੀ ਜਿਹੜਾ ਭਾਰ ਬਰਦਾਰੀ ਵਾਸਤੇ ਊਂਠਾਂ ਤੋਂ ਕੰਮ ਲਿਆ ਜਾਂਦਾ ਹੈ ਬਹੁਤ ਕਿਉਂਕਿ ਰਾਜਸਾਜ ਬਹੁਤ ਜਾਂਦਾ ਬਰਾਤਾਂ ਰਸਤੇ ਚ ਟਿਕਾਓ ਕਰਨਾ ਭਾਂਡੇ ਨੇ ਲੰਗਰਾਂ ਵਾਸਤੇ ਕੱਪੜੇ ਨੇ ਬਸਤਰ ਨੇ ਤੰਬੂ ਨੇ ਕਨਾਤਾਂ ਨੇ ਕਿੰਨਾ ਰਾਜਸਾਜ ਹੋ ਜਾਂਦਾ ਉਹ ਊਂਠਾਂ ਤੇ ਲੱਦ ਕੇ ਲੈ ਕੇ ਜਾ ਰਹੇ ਨੇ
ਗਨ ਆਏ ਜੋ ਮੰਗਤ ਪੰਥ ਬੀਚ
ਰਸਤੇ ਵਿਚ ਜਿਹੜਾ ਵੀ ਕੋਈ ਜਾਚਕ ਜਿਹੜਾ ਵੀ ਕੋਈ ਮੰਗਤਾ ਦੀਨ ਹੋ ਕੇ ਆ ਕੇ ਮੰਗਦਾ
ਸਭ ਲਹਿ ਦਰਬ ਹੋਏ ਊਚ ਨੀਚ
ਕੋਈ ਉੱਚਾ ਭਾਵੇਂ ਕੋਈ ਨੀਵਾਂ ਸਭ ਨੂੰ ਮਹਾਰਾਜ ਜੀ ਦੇ ਖਜ਼ਾਨਿਆਂ ਚੋ ਮਾਇਆ ਦਾ ਗੱਫਾ ਮਿਲਦਾ ਹੈ
ਜਸ ਭਨਤ ਗ੍ਰਾਮ ਜੇ ਰਾਹ ਮਾਹੇ
ਜਿਹੜੇ ਰਸਤੇ ਦੇ ਵਿਚ ਹੋਰ ਪਿੰਡ ਆਉਂਦੇ ਜਦੋਂ ਮੰਗਤੇ ਧਨ ਲੈ ਕੇ ਉਹਨਾਂ ਪਿੰਡਾਂ ਚ ਜਾਂਦੇ ਤਾਂ ਉਹਨਾਂ ਪਿੰਡਾਂ ਚ ਜਾ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਸਿਫਤ ਕਰਦੇ ਮਹਾਰਾਜ ਜੀ ਦੀ ਮਹਿਮਾ ਕਰਦੇ ਹਨ
ਟਿਗ ਆਏ ਜਾਚ ਹੱਠ ਛੂਛ ਨਾਹੀਂ
ਜਿਹੜਾ ਵੀ ਆ ਕੇ ਸਤਿਗੁਰਾਂ ਦੇ ਕੋਲੇ ਮੰਗਦਾ ਉਹ ਖਾਲੀ ਨਹੀਂ ਜਾਂਦਾ ਏਦਾਂ ਉਹ ਮੰਗਤੇ ਪਿੰਡਾਂ ਚ ਜਾ ਕੇ ਪ੍ਰਚਾਰ ਕਰਦੇ ਕਹਿੰਦੇ ਮਹਾਰਾਜ ਜੀ ਇਹੋ ਜਿਹੇ ਦਾਤੇ ਨੇ ਜਿਹੜਾ ਵੀ ਜੋ ਵੀ ਆ ਕੇ ਉਹਨਾਂ ਕੋਲੋਂ ਮੰਗਦਾ ਸਤਿਗੁਰੂ ਜੀ ਕਿਸੇ ਨੂੰ ਆਪਣੇ ਚਰਨਾਂ ਚੋਂ ਖਾਲੀ ਨਹੀਂ ਮੋੜਦੇ
ਜਨ ਧਨ ਗਨ ਘਨ ਬਰਖੰਤ ਜਾਤ
ਮਾਨੋ ਧਨ ਦੀ ਵਰਖਾ ਹੀ ਕਰਦੇ ਜਾ ਰਹੇ ਨੇ ਮਹਾਰਾਜ ਜੀ
ਇਮ ਦੇਤ ਗੁਰੂ ਅਰਜਨ ਸੋਦਾਤ
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾਤਾਂ ਵੰਡਦੇ ਜਾ ਰਹੇ ਨੇ ਕੋਈ ਧਨ ਮੰਗਦਾ ਉਹਨੂੰ ਧਨ ਕੋਈ ਦੁੱਧ ਮੰਗਦਾ ਦੁੱਧ ਕੋਈ ਪੁੱਤ ਮੰਗਦਾ ਪੁੱਤ ਸਭ ਦੀਆਂ ਝੋਲੀਆਂ ਭਰਦੇ ਜਾ ਰਹੇ ਨੇ ਦਿਆਲੂ ਸਤਿਗੁਰੂ
ਚੱਲ ਸਨੇ ਸਨੇ ਪਹੁੰਚੇ ਖਡੂਰ
ਸਹਿਜੇ ਚਲਦਿਆਂ ਚਲਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਖਡੂਰ ਸਾਹਿਬ ਆਏ ਹਨ
ਤਬ ਆਏ ਦਾਤ ਗੁਰ ਕੇ ਹਜ਼ੂਰ
ਬਾਬਾ ਦਾਤੂ ਜੀ ਹੋਣੀ ਫਿਰ ਚੱਲ ਕੇ ਮਹਾਰਾਜ ਜੀ ਦੀ ਹਜ਼ੂਰੀ ਵਿਚ ਆਏ
ਬਚ ਕਹਿਓ ਕਰਹੋ ਡੇਰਾ ਸਥਾਨ
ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜਿਹੜੀ ਅੰਸ ਬੰਸ ਰਹਿੰਦੀ ਖਡੂਰ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਇੱਥੇ ਇੱਕ ਰਾਤ ਸਾਡੇ ਕੋਲ ਨਿਵਾਸ ਕਰੋ
ਮੈਂ ਚਾਹੁੰਦੀ ਉਹ ਸਭ ਖਾਨ ਪਾਨ
ਮਹਾਰਾਜ ਜੀ ਸਾਡੀ ਇੱਛਾ ਵੀ ਜਿੰਨੀ ਬਰਾਤ ਆਪ ਜੀ ਦੇ ਨਾਲ ਆਈ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤੇ ਆਏ ਨੇ ਸਿੱਖ ਅੱਜ ਰਾਤ ਸਾਡੇ ਕੋਲ ਟਿਕਾਓ ਕਰੋ ਲੰਗਰ ਪ੍ਰਸ਼ਾਦ ਦੀ ਸੇਵਾ ਸਾਨੂੰ ਬਖਸ਼ੋ ਕਿ ਸਾਰੀ ਸੰਗਤ ਜਿਹੜੀ ਆਪ ਜੀ ਦੇ ਨਾਲ ਆਈ ਹੈ ਸਾਰੀ ਸੰਗਤ ਦੇ ਲੰਗਰ ਪ੍ਰਸ਼ਾਦ ਦੀ ਸੇਵਾ ਅਸੀਂ ਕਰੀਏ
ਪੁਰ ਗੋਇੰਦਵਾਲ ਜੇ ਚਾਹੋ ਜਾਨ
ਮਹਾਰਾਜ ਜੇ ਆਪ ਜੀ ਗੋਇੰਦਵਾਲ ਸਾਹਿਬ ਚੱਲਣਾ ਚਾਹੁੰਦੇ ਹੋ
ਸਭ ਹੋਹੇ ਸ਼ਰਮਤ ਬੜ ਖੇਦ ਮਾਨ
ਗੋਇੰਦਵਾਲ ਪਹਿਲਾਂ ਖਡੂਰ ਸਾਹਿਬ ਮਹਾਰਾਜ ਜੀ ਨੂੰ ਟਿਕੇ ਬਾਅਦ ਵਿਚ ਗੋਇੰਦਵਾਲ ਸਾਹਿਬ ਨੂੰ ਜਾਣਾ ਸੀ ਕਹਿੰਦੇ ਜੀ ਆਪ ਜੀ ਜੇ ਗੋਇੰਦਵਾਲ ਸਾਹਿਬ ਗਏ ਤੇ ਉੱਥੇ ਜਾਂਦਿਆਂ ਲੰਮਾ ਪਿੰਡ ਹੈ ਤੇ ਸੰਗਤ ਥੱਕ ਜਾਏਗੀ, ਅੱਜ ਦਾ ਟਿਕਾਣਾ ਤੁਸੀਂ ਟਿਕਾਓ ਇੱਥੇ ਹੀ ਕਰੋ।
ਹਿਤ ਵਿਆਹ ਆਵਨੋ ਨਿਤ ਨਾ ਹੋਏ।
ਮਹਾਰਾਜ ਏਦਾਂ ਦੇ ਵਿਆਹ ਦੀਆਂ ਖੁਸ਼ੀਆਂ ਦੇ ਸਮਾਗਮ ਰੋਜ਼ ਰੋਜ਼ ਥੋੜੀ ਹੁੰਦੇ ਆ, ਇਹ ਤਾਂ ਸਾਡੇ ਵੱਡੇ ਭਾਗ ਨੇ ਵੀ ਸਾਨੂੰ ਸੇਵਾ ਮਿਲੇਗੀ।
ਪਹੁਨਾਈ ਪ੍ਰੀਯ ਮੁਝ ਅਧਿਕ ਜੋਏ।
ਮਹਾਰਾਜ ਪ੍ਰਾਹੁਣਾਚਾਰੀ ਮੈਨੂੰ ਬੜੀ ਪਿਆਰੀ ਆ ਵੀ ਗੁਰੂ ਕੇ ਸਿੱਖ ਸਤਿਗੁਰੂ ਜੀ ਆਪ ਜੀ ਦੇ ਸਮੇਤ ਸੰਗਤ ਆਈ ਹੈ ਤੇ ਸੰਗਤ ਦੀ ਪ੍ਰਾਹੁਣਾਚਾਰੀ ਕਰਨ ਦਾ ਮੈਨੂੰ ਬੜਾ ਸ਼ੌਂਕ ਹੈ। ਗੁਰੂ ਅੰਗਦ ਸਾਹਿਬ ਦੀ ਅੰਸ਼ ਬੰਸ਼ ਬੇਨਤੀ ਕਰਦੇ ਬਾਬਾ ਦਾਤੂ ਜੀ ਹੋਣੀ। ਮਹਾਰਾਜ ਇਹੋ ਜਿਹਾ ਮੌਕਾ ਬਾਰ ਬਾਰ ਨੀ ਮਿਲਦਾ ਸਾਡੇ ਵੱਡੇ ਭਾਗ ਨੇ ਕਿ ਆਪ ਜੀ ਆਇਓ ਅਸੀਂ ਆਪ ਜੀ ਦੀ ਸੇਵਾ ਟਹਿਲ ਕਰੀਏ।
ਇਮ ਦਾਤੂ ਤੇ ਸੁਣ ਸ਼੍ਰੋਣ ਬਾਤ।
ਬਾਬਾ ਦਾਤੂ ਜੀ ਹੋਣਾ ਨੇ ਇਸ ਤਰ੍ਹਾਂ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣੇ।
ਸ਼੍ਰੀ ਅਰਜਨ ਉਲੰਘਣ ਨਹਿ ਚਾਹਤ।
ਮਹਾਰਾਜ ਜੀ ਨੇ ਵੇਖਿਆ ਵੀ ਐਸੇ ਮਹਾਂਪੁਰਖ ਨੇ ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦੇ ਨੇ, ਇਹਨਾਂ ਦਾ ਕਹਿਣਾ ਨੀ ਮੋੜਿਆ ਜਾਣਾ ਤੇ ਚਿੱਤ ਨੀ ਕਰਦਾ ਵੀ ਹੁਣ ਮਹਾਰਾਜ ਜੀ ਦੀ ਨਗਰੀ ਗੁਰੂ ਅੰਗਦ ਸਾਹਿਬ ਦੀ ਵੱਡਿਆਂ ਸਤਿਗੁਰਾਂ ਦੀ ਛੱਡ ਕੇ ਅੱਗੇ ਲੰਘੀਏ ਅੱਗੇ ਜਾਈਏ।
ਕਹਿ ਕਰ ਨਿਦੇਸ਼ ਕੀ ਨਸ ਨਿਵੇਸ਼।
ਸੰਗਤ ਨੂੰ ਹੁਕਮ ਕੀਤਾ ਕਿ ਅੱਜ ਰਾਤ ਦਾ ਟਿਕਾਓ ਇੱਥੇ ਖਡੂਰ ਸਾਹਿਬ ਹੀ ਕਰਨਾ, ਅੱਜ ਰਾਤ ਦਾ ਜਿਹੜਾ ਵਿਸ਼ਰਾਮ ਹੈ ਇੱਥੇ ਖਡੂਰ ਸਾਹਿਬ ਹੀ ਕਰਾਂਗੇ।
ਸਭ ਪਰੇ ਉੱਤਰ ਕਰ ਮੁਦ ਵਿਸ਼ੇਸ਼।
ਜਿੰਨੀ ਸੰਗਤ ਸੀ ਸਾਰੀ ਸੰਗਤ ਨੇ ਮਹਾਰਾਜ ਜੀ ਦੇ ਸਮੇਤ ਉਤਾਰਾ ਕੀਤਾ।
ਸ਼੍ਰੀ ਹਰਗੋਬਿੰਦ ਕੋ ਸੰਗ ਲੀਨ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਨਾਲ ਲਿਆ।
ਗੁਰ ਅੰਗਦ ਥਲ ਚਹਿ ਦਰਸ਼ਕੀਨ।
ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਨ ਨੂੰ ਚੱਲੇ ਹਨ।
ਧਨ ਪੰਜ ਸਹਿਸ ਗਿਨ ਲੀਨ ਸਾਥ।
ਉਸ ਵੇਲੇ 500 ਰੁਪਇਆ 5000 ਰੁਪਇਆ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦੇ ਅਸਥਾਨਾਂ ਤੇ ਭੇਟਾ ਕਰਨ ਵਾਸਤੇ ਆਪਣੇ ਨਾਲ ਲਿਆ।
ਪ੍ਰਸਾਦ ਥਾਰ ਭਰ ਤਰਹਿ ਹਾਥ।
500 ਰੁਪਇਆ ਔਰ ਪ੍ਰਸ਼ਾਦ ਦਾ ਜਿਹੜਾ ਥਾਲ ਸੀ ਵੱਡਾ ਮਠਿਆਈ ਆਦਿਕ ਪਾਈ ਉਹ ਨਾਲ ਲੈ ਲਈ।
ਸ਼੍ਰੀ ਅਰਜਨ ਗਮਨੇ ਆਨੰਦ ਤਾਰ।
ਬੜੇ ਆਨੰਦ ਨਾਲ ਗੁਰੂ ਅੰਗਦ ਸਾਹਿਬ ਦੇ ਅਸਥਾਨ ਤੇ ਦਰਸ਼ਨ ਕਰਨ ਨੂੰ ਚੱਲੇ ਹਨ।
ਚੱਲ ਪਹੁੰਚਤ ਭੇ ਦਰਬਾਰ ਦੁਆਰ।
ਮਹਾਰਾਜ ਜੀ ਦੇ ਪਾਵਨ ਦਰਬਾਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਦਰਵਾਜੇ ਤੇ ਆਏ ਹਨ।
ਅਰਦਾਸ ਖਰੇ ਹੋਇ ਕਰ ਕਰਾਏ।
ਦਰਬਾਰ ਸਾਹਿਬ ਨਮਸਕਾਰ ਕੀਤੀ ਹੈ ਜਿੱਥੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਹੋਇਆ ਸੀ ਨਾ। ਖਾਲਸਾ ਜੀ ਉਹ ਸਥਾਨ ਹੈ ਜਿੱਥੇ ਮੇਰੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੁਲਾਏ ਦੇ ਘਰ ਦੇ ਵਿੱਚ ਖੱਡੀ ਦੀ ਕਿੱਲੀ ਨਾਲ ਠੁੱਡਾ ਲੱਗ ਕੇ ਡਿੱਗ ਪਏ ਸਨ। ਗੁਰੂ ਅੰਗਦ ਸਾਹਿਬ ਨੇ ਉਹ ਜਗ੍ਹਾ ਮੁੱਲ ਖਰੀਦ ਲਈ ਸੀ ਜੁਲਾਏ ਕੋਲੋਂ ਔਰ ਹੁਕਮ ਕੀਤਾ ਸੀ ਜਿੱਥੇ ਸਾਡੇ ਪਿਆਰੇ ਡਿੱਗੇ ਸਨ ਉੱਥੇ ਹੀ ਸਾਡੇ ਸਰੀਰ ਦਾ ਅੰਤਮ ਸੰਸਕਾਰ ਕਰਨਾ। ਤੋ ਉਸ ਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਆਏ ਨੇ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਗੁਰਦੇਵ ਦੇ ਚਰਨਾਂ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਹੈ।
ਬਹੁ ਨਮੋ ਕੀਨ ਧਰ ਸੀਸ ਨਿਵਾਏ।
ਸੀਸ ਨਿਵਾ ਕੇ ਬੜੇ ਅਦਬ ਨਾਲ ਨਮਸਕਾਰ ਕੀਤੀ ਹੈ। ਹੇ ਬਾਬਾ ਫੇਰੂ ਨੰਦਨ ਤ੍ਰੇਹਣ ਕੁਲ ਸਿਰ ਮੌਰ ਜਗਤ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀਓ, ਸਾਡੀ ਹਾਜ਼ਰੀ ਆਪ ਜੀ ਨੇ ਆਪਣੇ ਚਰਨਾਂ ਚ ਪ੍ਰਵਾਨ ਕਰਨੀ। ਆਪ ਜੀ ਦੇ ਚਰਨਾਂ ਤੇ ਬਾਰੰਬਾਰ ਨਮਾਮ ਤੇ ਪ੍ਰਣਾਮ ਹੈ।
ਪਰ ਦਕਸ਼ਨ ਦੀਨ ਪੁਸ਼ਪਨ ਚੜਾਏ।
ਤੇ ਫੁੱਲਾਂ ਦੀ ਮਾਲਾ ਮਹਾਰਾਜ ਜੀ ਗੁੰਦ ਕੇ ਲਿਆਏ ਤੇ ਗੁਰਦਾਰ ਦਰਬਾਰ ਵਿਚ ਸਿਹਰਾ ਚੜਾਇਆ ਫੁੱਲਾਂ ਦਾ, ਫੇਰ ਪਰਿਕਰਮਾ ਕੀਤੀ ਹੈ।
ਉਰ ਭਾਓ ਧਾਰ ਧੂਪਨ ਤੁਖਾਏ।
ਬੜੀ ਭਾਵਨਾ ਨਾਲ ਧੂਪ ਤੁਖਾਈ ਹੈ। ਸੁਗੰਧੀ ਜਾਂ ਦਾਰ ਜਿਹੜੀਆਂ ਵਸਤੂਆਂ ਹਨ ਉਹਨਾਂ ਦਾ ਚਰਚਨ ਕੀਤਾ ਹੈ।
ਜਬ ਰਹਿਓ ਦਿਵਸ ਘਟਕਾ ਸੋ ਚਾਰ।
ਜਦੋਂ ਚਾਰ ਕ ਘੜੀਆਂ ਦਿਨ ਬਾਕੀ ਰਹਿ ਗਿਆ।
ਗੁਰ ਸਭਾ ਲਾਏ ਦਰਬਾਰ ਦੁਆਰ।
ਉੱਥੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਹੀ ਆ ਜਿਹੜਾ ਆਹ ਸਮਾਂ ਹੁਣ ਜਿਹੜਾ ਚੱਲ ਰਿਹਾ, ਇਸੇ ਸਮੇਂ ਸੰਧਿਆ ਵੇਲੇ ਦਾ ਦੀਵਾਨ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿਚ ਹੀ ਅੱਜ ਸਜਾਇਆ।
ਸੁਣ ਚੌਂਕੀ ਸੋਦਰ ਸਾਂਝ ਆਏ,
ਰਾਗੀ ਸਿੱਖ ਆ ਗਏ ਨੇ, ਤਿਨਾਂ ਨੇ ਸੋਦਰ ਦੀ ਚੌਂਕੀ ਗਾਈ ਹੈ। ਸੋਦਰ ਦਾ ਜਾਪ ਮਹਾਰਾਜ ਜੀ ਦੇ ਚਰਨਾਂ ਵਿਚ ਹੋਇਆ, ਪਾਤਸ਼ਾਹ ਨੇ ਸੁਣਿਆ।
ਤਬ ਵਿਚ ਨਿਵੇਸ਼ ਪ੍ਰਭ ਸੇ ਸੋ ਆਏ,
ਸੋਦਰ ਦੀ ਚੌਂਕੀ ਦਾ ਜਾਪ ਕਰਕੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ ਨਿਵੇਸ਼ ਕੀਤਾ।
ਸਭ ਖਾਨ ਪਾਨ ਕੀ ਸੇਵ ਜੋਏ,
ਸਾਰੀ ਸੰਗਤ ਦੀ ਲੰਗਰ ਪ੍ਰਸ਼ਾਦ ਦੀ ਜਿਹੜੀ ਟਹਿਲ ਸੇਵਾ ਹੈ,
ਹਿਤ ਲਾਏ ਸੋ ਦਾਤੂ ਕੀਨ ਸੋਏ।
ਬਾਬਾ ਦਾਤੂ ਜੀ ਨੇ ਬੜੀ ਰੀਝ ਨਾਲ ਬੜੇ ਚਾ ਨਾਲ ਹਿਤ ਨਾਲ ਸੇਵਾ ਟਹਿਲ ਕੀਤੀ ਹੈ।
ਸੁਖ ਕੇ ਸਮੇਤ ਜਾ ਮਨ ਬਿਤਾਏ,
ਬੜੇ ਸੁਖ ਦੇ ਨਾਲ ਰਾਤ ਬਤੀਤ ਕੀਤੀ।
ਉਠ ਸੋਚ ਕ੍ਰਿਆ ਕੀ ਨਸ ਨਹਾਏ,
ਅਗਲੇ ਦਿਨ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਸੋਚ ਇਸ਼ਨਾਨ ਕੀਤਾ ਹੈ।
ਚੜ ਕੈ ਬਰਾਤ ਗਮਨੀ ਸੁਰਾਹੋ,
ਆਪਣੇ ਨਿਤਨੇਮ ਤੋਂ ਉਪਰੰਤ ਜਦੋਂ ਦਿਨ ਚੜਿਆ ਲੋ ਲੱਗੀ ਤੇ ਬਰਾਤ ਅੱਗੇ ਨੂੰ ਰੁਖਸਤ ਹੋਈ।
ਜਿਸ ਦਿਖੇ ਛੈਲ ਕਰਤੇ ਉਮਾਹੋ,
ਕਹਿੰਦੇ ਬੜੇ ਛੈਲ ਛੈਲ ਕਹਿੰਦੇ ਜਵਾਨਾਂ ਨੂੰ, ਨੌਜਵਾਨ ਗੁਰਸਿੱਖ ਬਹੁਤ ਨੇ ਵਿੱਚ, ਬਾਬਾ ਬਿਧੀ ਚੰਦ ਸਾਹਿਬ ਵਰਗੇ ਉਦੋਂ ਭਰ ਜਵਾਨੀ ਦੀ ਅਵਸਥਾ ਚ ਸਨ ਮਹਾਂਪੁਰਖ, ਭਾਈ ਜੇਠਾ ਜੀ ਵਰਗੇ ਮਹਾਂਪੁਰਖ ਉਦੋਂ ਸਾਰੇ, ਭਾਈ ਪੈੜਾ ਜੀ ਵਰਗੇ ਭਰ ਜਵਾਨੀ ਅਵਸਥਾ ਚ, ਘੋੜਿਆਂ ਨੂੰ ਬੜੇ ਸ਼ਿੰਗਾਰੇ ਹੋਏ ਘੋੜਿਆਂ ਨੂੰ ਕੁਦਾਉਂਦੇ ਜਾ ਰਹੇ ਨੇ ਬੜੇ ਚਾਅ ਨਾਲ ਕਿ ਅਸੀਂ ਪਿਤਾ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤੇ ਚੜੇ ਹਾਂ।
ਤ੍ਰੈ ਕੋ ਸਹੁਤੀ ਗੋਇੰਦ ਵਾਲ,
ਖਡੂਰ ਸਾਹਿਬ ਤੋਂ ਤਕਰੀਬਨ 3 ਕੋਹ ਦੀ ਵਾਟ ਤੇ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਹੈ।
ਤਹ ਗਏ ਜਾਏ ਪਹੁੰਚੇ ਉਤਾਲ,
ਖਡੂਰ ਸਾਹਿਬ ਤੋਂ ਚਲਦਿਆਂ ਹੱਲੇ ਨਾਲ ਹੀ ਤੇਜ਼ੀ ਨਾਲ ਚਲਦਿਆਂ 3 ਕੋਹ ਦਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚੇ।
ਸਭ ਉਤਰ ਬਾਵਲੀ ਕਰ ਇਸ਼ਨਾਨ,
ਸਾਰੀ ਸੰਗਤ ਉਤਰੀ ਆ, ਭਾਵੇਂ ਸਰਦੀਆਂ ਦੇ ਦਿਨ ਨੇ, ਸੰਗਤ ਨੇ ਉਤਰ ਕੇ ਸਾਰਿਆਂ ਨੇ ਬਾਵਲੀ ਸਾਹਿਬ ਚ ਇਸ਼ਨਾਨ ਕੀਤਾ, ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਬਾਵਲੀ। ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਤੀਰਥ ਪ੍ਰਗਟ ਕੀਤਾ ਖਾਲਸਾ ਜੀ ਹਿੰਦੁਸਤਾਨ ਦੀ ਧਰਤੀ ਤੇ ਬਾਵਲੀ ਸਾਹਿਬ ਦੇ ਰੂਪ ਵਿੱਚ। ਇਹੋ ਕਹਿ ਲੋ ਵੀ ਗੁਰੂ ਘਰ ਦਾ ਇਹ ਪਹਿਲਾ ਤੀਰਥ ਹੈ ਜਿਹੜਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਪ੍ਰਗਟ ਕੀਤਾ, ਜਲ ਦਾ ਤੀਰਥ ਬਾਵਲੀ ਸਾਹਿਬ। ਤੋ ਗਰੀਬ ਰਵਾਜ ਪਾਤਸ਼ਾਹ ਜੀ ਦੇ ਸਮੇਤ ਸਾਰੀ ਸੰਗਤ ਨੇ ਬਾਵਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕਰਕੇ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰਿਆ।
ਕਰ ਨਮੋ ਜਹਾਂ ਸ਼੍ਰੀ ਅਮਰ ਥਾਨ,
ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਜਿੱਥੇ ਅਸਥਾਨ ਹੈ, ਦਰਬਾਰ ਹੈ, ਉਥੇ ਸਾਰੀ ਸੰਗਤ ਨੇ ਮੱਥਾ ਟੇਕਿਆ, ਨਮਸਕਾਰ ਕੀਤੀ।
ਹੁਣ ਮਿਲੇ ਜਾਏ ਮੋਹਨ ਸੋ ਪਾਸ,
ਅਰਜਨ ਦੇਵ ਸਾਹਿਬ ਚੁਬਾਰਾ ਸਾਹਿਬ ਆਏ, ਨਮਸਕਾਰ ਕੀਤੀ ਆਪਣੇ ਸਤਿਕਾਰਯੋਗ ਵੱਡੇ ਮਾਮਾ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲੇ ਹਨ।
ਕਰ ਬੰਦ ਬੰਦਨਾ ਕੀਨ ਤਾਸ,
ਹੱਥ ਜੋੜ ਕੇ, ਕਿਉਂਕਿ ਵੱਡੇ ਨੇ ਸਤਿਕਾਰਯੋਗ ਵੱਡੇ ਮਾਮਾ ਜੀ ਨੇ, ਦੁਨਿਆਵੀ ਸਰਬੰਧ ਜਾਣਦਿਆਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਹੱਥ ਜੋੜ ਕੇ ਬਾਬਾ ਮੋਹਨ ਜੀ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਸ਼੍ਰੀ ਹਰਗੋਬਿੰਦ ਸਿਰ ਚਰਨ ਧਾਰ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਬਾਬਾ ਮੋਹਨ ਜੀ ਨੂੰ ਨਮਸਕਾਰ ਕੀਤੀ ਹੈ।
ਬਲਿਹਾਰ ਹੋਤ ਤਨ ਦੁੱਤ ਨਿਹਾਰ,
ਜਦੋਂ ਬਾਬਾ ਮੋਹਨ ਜੀ ਨੇ 6ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨਾ, ਇੰਨੀ ਦੁੱਤੀ ਸੀ ਮਹਾਰਾਜ 6ਵੇਂ ਪਾਤਸ਼ਾਹ, 10 ਕੁ ਸਾਲਾਂ ਦੀ ਉਮਰ ਹੈ ਸਰੀਰ ਦੀ, ਤੋ ਇੰਨਾ ਸੋਹਣਾ ਸਰੂਪ, ਇੰਨਾ ਪ੍ਰਕਾਸ਼ ਕਿ ਵੇਖ ਵੇਖ ਕੇ ਦਰਸ਼ਨ ਕਰ ਕਰਕੇ ਬਾਬਾ ਮੋਹਨ ਜੀ ਬਲਿਹਾਰ ਜਾਂਦੇ ਹਨ।
ਲਹਿ ਸੋਡ ਬੰਸ ਬੜਤਾ ਬਿਲੰਦ,
ਬਾਬਾ ਮੋਹਨ ਜੀ ਜਾਣਦੇ ਨੇ ਹਿਰਦੇ ਵਿੱਚ ਕਿ ਆਉਣ ਵਾਲੇ ਸਮੇਂ ਚ ਸੋਢੀਆਂ ਦੀ ਬੰਸ ਦੀ ਜਿਹੜੀ ਵਡਿਆਈ ਹੈ ਉਹ ਇਹਨਾਂ ਨੇ ਪ੍ਰਾਪਤ ਕਰਨੀ ਹੈ।
ਜਿਨ ਸ਼ੁਭਤ ਰੂਪ ਜਨ ਉਦੈ ਚੰਦ,
ਬੜਾ ਸੋਹਣਾ ਰੂਪ ਬਾਬਾ ਮੋਹਨ ਜੀ ਦਾ, ਸ਼ੋਭ ਦੀਕ ਹੋ ਰਿਹਾ ਮਾਨੋ ਜਿਵੇਂ ਉਜਵਲ ਚੰਦਰਮਾ ਚੜਿਆ ਹੋਵੇ।
ਜਿਨ ਅੰਕਲੀਨ ਤਾਰਤ ਦੁਲਾਰ,
ਘੁੱਟ ਕੇ ਆਪਣੇ ਗਲ ਦੇ ਨਾਲ ਬਾਬਾ ਮੋਹਨ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਾਇਆ ਤੇ ਬਹੁਤ ਹੀ ਦੁਲਾਰ ਕਰਦੇ ਮੱਥਾ ਚੁੰਮਦੇ।
ਦੇਖ ਵਧੀ ਪ੍ਰੀਤ ਲਾਗੰਤ ਪਿਆਰ,
ਦੇਖਦਿਆਂ ਹੀ ਪ੍ਰੀਤ ਵਧ ਗਈ, ਮਨ ਚ ਪ੍ਰੇਮ ਵਧ ਗਿਆ।
ਅਸ ਕੌਣ ਪੁਰਖ ਦੇਖੇ ਸਰੂਪ,
ਐਸਾ ਕਿਹੜਾ ਪੁਰਖ ਹੈ ਸੰਸਾਰ ਚ ऐसा केड़ा मनुख है इस संसार विच
नह कर है प्रेम असल है अनूप
जेड़ा गुरु हरगोबिंद साहब दे दर्शन करे ते ओदा मन मोया ना जावे खिचिया ना जावे कहंदे केड़ा पुरख है ऐसा जेड़ा छेवें पातशाह दी ऐसी सोहनी मूर्त दे दर्शन करे ते ओदा मन लुभाए मान ना हो जाए आकर्षित ना हो जाए खिचिया ना जावे
पुन ग्रंथ करन की बात की ना
फिर बाबा मोहन दी नाल महाराज पंजवें पातशाह जी दी वार्तालाप चली गल बात चली महाराज आप जी पोथियां लै गए सी वड्डिया सतगुरां दी बाणी दियां ते गुरु ग्रंथ साहब दी रचना दा संपादन दा सारा प्रसंग ओ बाबा मोहन जी ने गुरु अर्जन देव साहब जी नूं पुछया
श्री अर्जन सुध सब उचर दीन
गुरु अर्जन देव साहब जी ने दसया मामा जी बाबा जी गुरु नानक साहब दी कृपा नाल बहुत वड्डा कार्ज संपन्न हो गया श्री गुरु ग्रंथ साहब जी दे पावन स्वरूपां दे संपादन हो गए ने सचखंड श्री हरिमंदर साहब विखे प्रकाश कीते गए ने
एह कृपा आप की थी विशाल
वाले महाराज जी ने भी आख्या बाबा मोहन जी एदे विच आप जी दा बहुत वड्डा योगदान है बाबा मोहन जी आप जी दा एदे विच बहुत वड्डा भारी योगदान है
नर मंद मती कल काल जाल
कल युग दे जेडे जीव ने ओना दी मंदमती है मंदमती दा मत भी थोड़ी मत वाले जीव हन
इसके अलंब हो इस उधार
श्री गुरु ग्रंथ साहब जी दा पावन स्वरूप तैयार होया एहो जे जीवां लई आसरा बन के जेडे थोड़ी बुद्धि वाले जीव ने ਉਹਨਾਂ ਲਈ ਆਸਰਾ ਬਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋ ਨਿਬੜੇ ਹਨ
ਉਪਕਾਰ ਮਹਾ ਜਗ ਪਰ ਤੁਮਾਰ
ਬਾਬਾ ਮੋਹਨ ਜੀ ਇਹ ਤੁਹਾਡਾ ਵੀ ਬੜਾ ਵੱਡਾ ਉਪਕਾਰ ਹੈ ਕਿਉਂਕਿ ਤੁਸੀਂ ਵੀ ਗੁਰਬਾਣੀ ਦੀਆਂ ਪੋਥੀਆਂ ਜੇ ਤੁਸੀਂ ਸਾਨੂੰ ਨਾ ਦਿੰਦੇ ਅਸੀਂ ਕਿਵੇਂ ਵੱਡਿਆਂ ਸਤਿਗੁਰਾਂ ਦੀ ਬਾਣੀ ਦਾ ਸੰਕਲਨ ਕਰਦੇ ਤੋ ਬਾਬਾ ਮੋਹਨ ਜੀ ਤੁਹਾਡਾ ਵੀ ਬਹੁਤ ਵੱਡਾ ਉਪਕਾਰ ਹੈ ਸਾਰੀ ਦੁਨੀਆਂ ਉੱਤੇ
ਸੁਨ ਮੋਹਨ ਕਹਿਤ ਸਗਰੋ ਵਿਚਾਰ
ਸੁਣ ਕੇ ਬਾਬਾ ਮੋਹਨ ਜੀ ਅੱਗੋਂ ਬੋਲੇ ਕਹਿਣ ਲੱਗੇ
ਮਮ ਪਿਤਾ ਕਰਨ ਲਾਗੇ ਉਚਾਰ
ਕਹਿਣ ਲੱਗੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਮੇਰੇ ਪਿਤਾ ਜੀ ਭੱਲਿਆਂ ਦੀ ਕੁੱਲ ਦੇ ਭੂਖਣ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਆਪਣੇ ਮੁਖੋਂ ਬਾਣੀ ਉਚਾਰਦੇ ਸਨ
ਨਹਿ ਲਿਖਣ ਹਾਰ ਟਿਗ ਉਰ ਵਿਚਾਰ
ਜਦੋਂ ਮੌਜ ਵਿੱਚ ਆ ਕੇ ਉਚਾਰਦੇ ਸੀ ਸ਼ਬਦ ਤੇ ਉਦੋਂ ਕੋਈ ਕੋਲ ਲਿਖਣ ਵਾਲਾ ਨਹੀਂ ਸੀ ਹੁੰਦਾ ਜਦੋਂ ਵੀ ਉਹਨਾਂ ਨੇ ਕੋਈ ਸ਼ਬਦ ਉਚਾਰਨਾ ਤੇ ਲਿਖਣ ਵਾਲਾ ਨਹੀਂ ਸੀ ਕੋਲ ਹੁੰਦਾ
ਸੰਸ ਰਾਮ ਪੁੱਤਰ ਮੇਰੋ ਹਕਾਰ
ਗੁਰੂ ਅਮਰਦਾਸ ਸਾਹਿਬ ਜੀ ਉਦੋਂ ਬੜੀ ਕਿਰਪਾ ਕਰਦੇ ਮੇਰਾ ਪੁੱਤਰ ਸੀ ਬਾਬਾ ਮੋਹਨ ਜੀ ਦੇ ਸਾਹਿਬਜ਼ਾਦੇ ਤੇ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ ਬਾਬਾ ਸੰਸ ਰਾਮ ਜੀ ਬਾਬਾ ਮੋਹਨ ਜੀ ਦੱਸ ਰਹੇ ਨੇ ਵੀ ਜਦੋਂ ਕੋਈ ਲਿਖਣ ਵਾਲਾ ਨਹੀਂ ਸੀ ਹੁੰਦਾ ਕੋਲ ਤਾਂ ਉਦੋਂ ਮੇਰੇ ਪੁੱਤਰ ਸੰਸ ਰਾਮ ਨੂੰ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਕੋਲ ਬੁਲਾਉਂਦੇ
ਇਸ ਕੋ ਸਿਖਾਏ ਦਿਨ ਥੋਰ ਮਾਹੇ
ਥੋੜੇ ਦਿਨਾਂ ਚ ਉਹਨਾਂ ਨੇ ਮੇਰੇ ਪੁੱਤਰ ਸੰਸ ਰਾਮ ਨੂੰ ਗੁਰਬਾਣੀ ਲਿਖਣੀ ਪੜ੍ਹਨੀ ਗੁਰਮੁਖੀ ਜਿਹੜੀ ਇਹ ਸਿਖਾ ਦਿੱਤੀ ਕਿ ਕਿਵੇਂ ਗੁਰਬਾਣੀ ਲਿਖੀ ਦੀ ਆ ਉਹਦੀ ਸਾਰੀ ਮਰਿਆਦਾ ਕਿਉਂਕਿ ਗੁਰਬਾਣੀ ਨੂੰ ਲਿਖਣ ਦਾ ਬਹੁਤ ਵੱਡਾ ਪੋਨਾ ਪਰ ਬੜੇ ਧਿਆਨ ਨਾਲ ਲਿਖਣਾ ਪੈਂਦਾ ਕੱਲੀ ਕੱਲੀ ਲਗ ਮਾਤਰ ਨੂੰ ਸਿਹਾਰੀ ਨੂੰ ਲਾ ਨੂੰ ਦਲਾ ਨੂੰ ਔਂਕੜ ਨੂੰ ਦਲੈਂਕੜ ਨੂੰ ਬੜੇ ਸੁਚੱਜੇ ਢੰਗ ਨਾਲ ਲਿਖਣਾ ਪੈਂਦਾ ਉਹ ਸਾਰੀ ਵਿਦਿਆ ਗੁਰੂ ਅਮਰਦਾਸ ਸਾਹਿਬ ਨੇ ਮੇਰੇ ਪੁੱਤਰ ਸੰਸ ਰਾਮ ਨੂੰ ਕੁਝ ਦਿਨਾਂ ਚ ਸਿਖਾ ਦਿੱਤੀ
ਤਬ ਲਿਖਣ ਲਗਾ ਇਸ ਸ਼ਬਦ ਤਾਹੇ
ਸਾਹਿਬ ਜੀ ਨੇ ਇਹਨੂੰ ਲਿਖਣ ਲਾ ਲਿਆ ਜਦੋਂ ਵੀ ਮਹਾਰਾਜ ਜੀ ਕੋਈ ਸ਼ਬਦ ਉਚਾਰਦੇ ਤੇ ਸੰਸ ਰਾਮ ਨੂੰ ਬੁਲਾਉਂਦੇ ਤੇ ਕਹਿੰਦੇ ਬੇਟਾ ਸੰਸ ਰਾਮ ਇਹ ਲਿਖ ਦਿਓ
ਸਭ ਗੁਰਨ ਕੇਰ ਬਾਣੀ ਮਹਾਨ
ਜਿਹੜੀ ਬਾਣੀ ਵੱਡਿਆਂ ਸਤਿਗੁਰਾਂ ਦੀ ਸੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੀ ਉਹ ਵੀ ਸਾਡੇ ਪਿਤਾ ਜੀ ਦੇ ਪਾਸ ਸੀ ਉਹ ਬਾਣੀ ਵੀ ਮਹਾਰਾਜ ਜੀ ਨੇ ਸੰਸ ਰਾਮ ਕੋਲੋਂ ਲਿਖਵਾਈ
ਕਰ ਖੋਜ ਰੋਜ ਲਿਖ ਕਰ ਸੁਜਾਨ
ਬਹੁਤ ਸਾਰੀ ਬਾਣੀ ਦੀ ਖੋਜ ਕਰਕੇ ਰੋਜ ਹੀ ਮਹਾਰਾਜ ਜੀ ਲਿਖਦੇ ਤੇ ਲਿਖਾਉਂਦੇ
ਸਭ ਸ਼ਬਦ ਸਕਲ ਪੋਥੀ ਸੁਕੀਨ
ਇਹਦਾ ਸਾਰੇ ਸ਼ਬਦਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਗੁਰਬਾਣੀ ਦੀਆਂ ਪੋਥੀਆਂ ਸਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਤਿਆਰ ਕਰਵਾਈਆਂ
ਇਹ ਪਿਤਾ ਮੋਹਿ ਉਪਕਾਰ ਚੀਨ
ਬਾਬਾ ਜੀ ਬੜੀ ਨਿਮਰਤਾ ਨਾਲ ਕਹਿੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਇਹ ਮੇਰਾ ਉਪਕਾਰ ਨਹੀਂ ਹੈ ਇਹ ਮੇਰੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦਾ ਉਪਕਾਰ ਹੈ। ਇਹ ਉਹਨਾਂ ਨੇ ਕਿਰਪਾ ਕੀਤੀ ਆ, ਉਹਨਾਂ ਨੇ ਜੀਵਾਂ ਦਾ ਭਲਾ ਕਰਨ ਲਈ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ।
ਜਬ ਦੇਵ ਲੋਕ ਪਹੁੰਚੇ ਕਿਰਪਾਲ,
ਕਿਰਪਾਲੂ ਸਤਿਗੁਰੂ ਜੀ ਸੱਚਖੰਡ ਚਲੇ ਗਏ,
ਸਭ ਸੰਸਰਾਮ ਰਾਖੀ ਸੰਭਾਲ,
ਤੇਰੇ ਪੋਥੀਆਂ ਸੰਸਰਾਮ ਨੇ ਸਾਂਭ ਕੇ ਮੇਰੇ ਕੋਲ ਰੱਖ ਦਿੱਤੀਆਂ।
ਤੁਮ ਕਰੀ ਜਾਚਨਾ ਬਹੁਰ ਆਏ,
ਮਹਾਰਾਜ ਜਦੋਂ ਆਪ ਜੀ ਆਏ ਪਿੱਛੇ ਜੀ ਕੁਝ ਸਮਾਂ ਬੀਤਿਆ ਤੇ ਆਪ ਜੀ ਨੇ ਆ ਕੇ ਜਦੋਂ ਗੁਰਬਾਣੀ ਦੀਆਂ ਪੋਥੀਆਂ ਮੰਗੀਆਂ,
ਹਮ ਦਈ ਤਬ ਹੈ ਸੁੱਤ ਤੇ ਮੰਗਾਏ,
ਉਸੇ ਵੇਲੇ ਉਹ ਪੋਥੀਆਂ ਅਸੀਂ ਤੁਹਾਡੇ ਕੋਲ ਹਾਜ਼ਰ ਕਰ ਦਿੱਤੀਆਂ, ਕਿਉਂਕਿ ਹੈ ਨੀ ਤੁਹਾਡੀਆਂ ਸਾਨੂੰ, ਮੈਂ ਤਾਂ ਕੇਵਲ ਸਾਂਭਣ ਵਾਲਾ ਸੀ। ਪਿਤਾ ਗੁਰੂ ਪਾਤਸ਼ਾਹ ਨੇ ਬਣਵਾਈਆਂ ਸੀ ਉਹ ਪੋਥੀਆਂ, ਤੋ ਸੰਸਰਾਮ ਨੇ ਤਿਆਰ ਕਰਕੇ ਰੱਖੀਆਂ ਸਨ। ਆਪ ਜੀ ਨੇ ਆਪਣੀ ਵਸਤੂ ਆ ਕੇ ਮੰਗੀ ਤੇ ਅਸੀਂ ਆਪ ਜੀ ਦੇ ਕੋਲ ਹਾਜ਼ਰ ਕਰ ਦਿੱਤੇ।
ਸ੍ਰੀ ਅਰਜਨ ਕਹੇ ਅਬ ਚਲੋ ਸੰਗ,
ਬਾਬਾ ਮੋਹਨ ਜੀ ਨੇ ਬੇਨਤੀ ਕੀਤੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ। ਇਉਂ ਸੁਣ ਕੇ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਆਪ ਜੀ ਦੇ ਪੁੱਤ ਦੀ ਬਰਾਤੇ ਚੜ ਰਹੇ ਆ, ਗੁਰੂ ਹਰਗੋਬਿੰਦ ਸਾਹਿਬ ਦੀ ਬਰਾਤ ਲੈ ਕੇ ਚੱਲੇ ਆ, ਤੇ ਬਾਬਾ ਜੀ ਚਲੋ ਤੁਸੀਂ ਵੀ ਤਿਆਰੀ ਕਰੋ ਤੇ ਤੁਹਾਨੂੰ ਵੀ ਬਰਾਤੇ ਲੈ ਕੇ ਜਾਣਾ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤੁਸੀਂ ਵੱਡੇ ਹੋ, ਸਾਡੇ ਪਰਿਵਾਰ ਦੇ ਵਿੱਚੋਂ ਵੱਡੇ ਥਾਂ ਤੇ ਹੋ, ਤੇ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਹੋ, ਤੇ ਤੁਸੀਂ ਸਾਡੇ ਨਾਲ ਬਰਾਤੇ ਚੱਲੋ।
ਨਿਜ ਸੇਵਕ ਬਿਆਹਨ ਕੋ ਉਮੰਗ,
ਤੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਸੇਵਕ ਹੀ ਜਾਣੋ, ਤੇ ਇਹਨਾਂ ਦੇ ਵਿਆਹ ਕਰਨ ਦੀ ਉਮੰਗ ਲੈ ਕੇ ਜਾ ਰਹੇ ਹਾਂ।
ਤੁਮ ਵੱਡੇ ਸਦਾ ਹਮਾਰੇ ਅਲੰਬ,
ਤੁਸੀਂ ਵੱਡੇ ਹੋ ਸਾਡੇ, ਤੇ ਤੁਹਾਡੇ ਜਿਹੜੇ ਵੱਡੇ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਉਹ ਸਾਡੇ ਸਦਾ ਹੀ ਅਲੰਬ ਨੇ, ਆਸਰੇ ਨੇ ਸੋਢੀਆਂ ਦੇ। ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੇ ਉਹਨਾਂ ਨੇ ਵੱਡਿਆਂ ਨੇ ਕਿਰਪਾ ਕੀਤੀ, ਮੇਰੇ ਤੇ ਉਹਨਾਂ ਨੇ ਬੜੀ ਵੱਡੀ ਕਿਰਪਾ ਕੀਤੀ ਆ, ਉਹ ਸਦਾ ਹੀ ਸਾਡੇ ਆਸਰੇ ਨੇ, ਤੁਸੀਂ ਉਹਨਾਂ ਦੇ ਸਾਹਿਬਜ਼ਾਦੇ ਹੋ।
ਨਿਜ ਸ਼ਰਨ ਹੇਰ ਹੱਤ ਦੁਖ ਕੁਟੰਬ,
ਅਸੀਂ ਤੁਹਾਡੀ ਸ਼ਰਨ ਵਿੱਚ ਹੀ ਆ, ਵੱਡੇ ਜਾਣ ਕੇ ਭੱਲਿਆਂ ਦੀ ਸ਼ਰਨ ਚ ਹੀ ਹਾਂ, ਤੇ ਤੁਸੀਂ ਸਾਡੇ ਤੇ ਇਸ ਤਰ੍ਹਾਂ ਤਰਸ ਦਾ ਭਾਵ ਰੱਖ ਕੇ ਸਾਡੇ ਨਾਲ ਚੱਲੋ।
ਸੁਣ ਮੋਹਨ ਉੱਤਰ ਬਹੁਰ ਦੀਨ,
ਇਹ ਗੱਲ ਸੁਣ ਕੇ ਬਾਬਾ ਮੋਹਨ ਜੀ ਨੇ ਜਵਾਬ ਦਿੱਤਾ,
ਸਭ ਕੁਟੰਬ ਸੰਗ ਹਮਰੋ ਸੁਲੀਨ,
ਕਹਿਣ ਲੱਗੇ ਮਹਾਰਾਜ ਪੰਜਵੇਂ ਪਾਤਸ਼ਾਹ ਤੁਸੀਂ ਸਾਡਾ ਮੇਰਾ ਪਰਿਵਾਰ ਜਿੰਨਾ ਇਹ ਆਪਣੇ ਨਾਲ ਲੈ ਹੀ ਲਿਆ, ਸਾਰੇ ਤੁਹਾਡੇ ਨਾਲ ਚੱਲੇ ਹੀ ਆ ਬਰਾਤ ਚ।
ਹਮ ਸਦਾ ਸਾਥ ਤੁਮਰੇ ਰਹੰਤ,
ਸਦਾ ਹੀ ਤੁਹਾਡੇ ਨਾਲ ਆ ਮਹਾਰਾਜ, ਬਰਾਤ ਵਿੱਚ ਮੇਰਾ ਜਿਹੜਾ ਫੁਰਨਾ ਆਸਣ ਤੇ ਰਹਿਣ ਦਾ ਹੈ। ਬਾਬਾ ਮੋਹਨ ਜੀ ਦੀ ਇਹੋ ਜਿਹੀ ਅਵਸਥਾ ਸੀ, ਬਾਹਰ ਅੰਦਰ ਜਾਣ ਤੋਂ ਗੁਰੇਜ ਕਰਦੇ, ਆਪਣੇ ਆਸਣ ਤੇ ਹੀ ਭਜਨ ਕਰਦੇ, ਕਈ ਕਈ ਦਿਨ ਤਾਂ ਕਮਰੇ ਵਿੱਚ ਬੰਦ ਹੀ ਰਹਿੰਦੇ, ਸਮਾਧੀ ਸਥਿਤ ਰਹਿੰਦੇ ਸੀ। ਕਹਿੰਦੇ ਮਹਾਰਾਜ ਤੁਸੀਂ ਪਰਿਵਾਰ ਸਾਰਾ ਲੈ ਚੱਲਿਓ ਸਾਡਾ ਨਾਲ, ਤੇ ਮੈਂ ਵੀ ਨਾਲ ਹੀ ਆ ਤੁਹਾਡੇ ਮਹਾਰਾਜ ਜੀ, ਮੈਂ ਕਿਹੜਾ ਤੁਹਾਡੇ ਤੋਂ ਵੱਖਰਾ ਹਾਂ।
ਨਿਤ ਮੋਹੇ ਭਾਵ ਤੋਂ ਰਹਿਤ ਇਕੰਤ,
ਮਹਾਰਾਜ ਜੀ ਆਪ ਜੀ ਨੂੰ ਪਤਾ ਹੀ ਹੈ ਵੀ ਮੈਂ ਇਹੋ ਜਿਹੇ ਵਿਆਹ ਸ਼ਾਦੀਆਂ ਦੇ ਮਾਹੌਲ ਨਾਲੋਂ ਇਕਾਂਤ ਵਿੱਚ ਰਹਿਣਾ ਪਸੰਦ ਕਰਦਾ ਹਾਂ, ਮੈਨੂੰ ਜਿਹੜਾ ਇਕਾਂਤ ਹੈ ਇਹ ਪਾਉਂਦਾ ਚੰਗਾ ਲੱਗਦਾ।
ਸੁਣ ਕਿਰਪਾ ਭਰੇ ਮਾ ਤੁਲ ਸੋ ਬੈਨ,
ਜਦੋਂ ਬਾਬਾ ਮੋਹਨ ਜੀ ਨੇ ਏਦਾਂ ਬੇਨਤੀ ਕੀਤੀ,
ਕਰ ਨਮੋ ਉਠੇ ਪੁਨ ਤਾਹੇ ਐਨ,
ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਜੀ ਨੂੰ ਨਮਾਮ ਕੀਤੀ ਤੇ ਬਾਬਾ ਜੀ ਨੇ ਪੰਜਵੇਂ ਪਾਤਸ਼ਾਹ ਨੂੰ ਨਮਾਮ ਕੀਤੀ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਹਨ।
ਉਲੰਘੀ ਬਰਾਤ ਸਲਤਾ ਸੁਪਾਰ,
ਕਹਿੰਦੇ ਦਰਿਆ ਪਾਰ ਕੀਤਾ ਗੋਇੰਦਵਾਲ ਸਾਹਿਬ, ਦਰਿਆ ਪੈਂਦਾ ਬਿਆਸ ਦਾ ਪੱਤਣ ਹੈ, ਤੋ ਬਿਆਸ ਦਰਿਆ ਦਾ ਪੱਤਣ ਪਾਰ ਕੀਤਾ ਸਾਰੀ ਬਰਾਤ ਨੇ।
ਬਾਦਿਤ ਬਜੰਤ ਗਮਨੇ ਅਗਾਰ,
ਹਰੇਕ ਤਰ੍ਹਾਂ ਦੇ ਬਾਜੇ ਤੇ ਸਾਜ ਅੱਗੇ ਅੱਗੇ ਵੱਜਦੇ ਜਾ ਰਹੇ ਨੇ।
ਸ੍ਰੀ ਹਰਗੋਬਿੰਦ ਨਿਜ ਸੰਗ ਲੀਨ,
ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ,
ਹੋਏ ਨਦੀ ਪਾਰ ਪ੍ਰਸਥਾਨ ਕੀਨ,
ਸਤਿਗੁਰੂ ਜੀ ਨੇ ਦਰਿਆ ਬਿਆਸ ਪਾਰ ਕੀਤਾ ਹੈ।
ਸੁਲਤਾਨਪੁਰੇ ਪਹੁੰਚੇ ਸੁਜਾਏ,
ਗਰੀਬਨਵਾਜ ਪਾਤਸ਼ਾਹ ਜਦੋਂ ਦਰਿਆ ਪਾਰ ਕੀਤਾ ਤੇ ਗੁਰੂ ਨਾਨਕ ਸਾਹਿਬ ਦੀ ਮਹਾਨ ਪਵਿੱਤਰ ਨਗਰੀ, ਜਿੱਥੇ ਗੁਰਦੇਵ ਨੇ ਆਪਣੇ ਜੀਵਨ ਦੇ ਡੇਢ ਦਹਾਕੇ ਤੋਂ ਵੱਧ ਸਮਾਂ ਧੰਨ ਗੁਰੂ ਨਾਨਕ ਸਾਹਿਬ ਦੇ ਬਤੀਤ ਕੀਤਾ ਹੈ, ਜਿਹਨੂੰ ਅੱਜ ਅਸੀਂ ਸਾਰੇ ਦੂਸਰਾ ਨਨਕਾਣਾ ਸਾਹਿਬ ਜਾਣ ਕੇ ਸਤਿਕਾਰ ਦਿੰਦੇ ਹਾਂ। ਇੱਕ ਨਨਕਾਣਾ ਸਾਹਿਬ ਸਾਡੇ ਤੋਂ ਸਮੇਂ ਦੀਆਂ ਸਰਕਾਰਾਂ ਉਦੋਂ ਖੋਹ ਲਿਆ ਸਾਡੇ ਨਾਲ ਨੀਤੀ ਵਰਤ ਕੇ, ਉਸ ਤੋਂ ਬਾਅਦ ਜਦੋਂ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਗੁਰੂ ਖਾਲਸਾ ਪੰਥ ਨੇ ਸੁਲਤਾਨਪੁਰ ਸਾਹਿਬ ਨੂੰ ਹੀ ਆਪਣਾ ਨਨਕਾਣਾ ਸਾਹਿਬ ਦੂਸਰਾ ਨਨਕਾਣਾ ਸਾਹਿਬ ਜਾਣਿਆ। ਤੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਰਸਤੇ ਚ, ਕਿਉਂਕਿ ਡੱਲੇ ਪਿੰਡ ਜਾਣਾ ਸੀ, ਸੁਲਤਾਨਪੁਰ ਸਾਹਿਬ ਦੇ ਨੇੜੇ ਡੱਲਾ ਨਗਰ ਹੈ ਤੇ ਸੁਲਤਾਨਪੁਰ ਸਾਹਿਬ ਤੋਂ ਲੰਘ ਕੇ ਜਾਣਾ ਪੈਂਦਾ ਸੀ, ਤੋ ਇਸ ਕਰਕੇ ਮਹਾਰਾਜ ਜੀ ਨੇ ਫਿਰ ਹੁਣ ਸੁਲਤਾਨਪੁਰ ਸਾਹਿਬ ਆਣ ਕੇ ਪੜਾਅ ਕੀਤਾ।
ਧਨ ਦੇਤ ਜਾਚ ਤੋਂ ਜੋਨ ਆਏ,
ਜਿਹੜਾ ਵੀ ਕੋਈ ਮੰਗਤਾ ਜਾਚ ਕਾ ਕੇ ਸਤਿਗੁਰਾਂ ਕੋਲੋਂ ਜੋ ਮੰਗਦਾ ਮਹਾਰਾਜ ਜੀ ਉਹਨੂੰ ਦੇ ਕੇ ਨਿਵਾਜਦੇ ਨੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇਉਂ ਪਾਤਸ਼ਾਹ ਵਰਤਾਰਾ ਵਰਤਾਰੇ ਨੇ।
ਸ੍ਰੀ ਗੁਰ ਨਿਦੇਸ਼ ਲੈ ਕਰ ਨਿਵੇਸ਼,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਸਾਰੀ ਸੰਗਤ ਨੇ ਸੁਲਤਾਨਪੁਰ ਸਾਹਿਬ ਟਿਕਾਉ ਕੀਤਾ।
ਉਤਰੇ ਸਮੂਹ ਪਿਕ ਥਾਨ ਬੇਸ਼,
ਪਹਿਲੇ ਭਲਾ ਥਾਂ ਵੇਖ ਕੇ ਸੁਲਤਾਨਪੁਰ ਸਾਹਿਬ ਸਾਰਿਆਂ ਨੇ ਉਤਾਰਾ ਕੀਤਾ।
ਚੰਦਨ ਤੁਰੰਗ ਦੀਨਸ ਲਗਾਏ,
ਸਭ ਨੇ ਆਪਣੇ ਘੋੜੇ ਰਥਾਂ ਗੜਬਹਿਲਾਂ ਲਾ ਦਿੱਤੀਆਂ।
ਲੱਗ ਖਾਨ ਪਾਨ ਸਭ ਥਾਏ ਥਾਏ,
ਲੰਗਰ ਪ੍ਰਸ਼ਾਦਾ ਪੱਕਣ ਲੱਗ ਪਿਆ, ਸਭ ਥਾਵਾਂ ਤੇ ਭੋਜਨ ਤਿਆਰ ਹੋਣ ਲੱਗਾ, ਛਕਣ ਲੱਗੇ।
ਸ੍ਰੀ ਹਰਗੋਬਿੰਦ ਨਿਜ ਸੰਗ ਲੀਨ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਨਾਲ ਲਿਆ।
ਗੁਰੂ ਨਾਨਕ ਛਲ ਤਿੰਨ ਦਰਸ਼ਕੀਨ,
ਚਲੋ ਸੰਗਤ ਨੂੰ ਵੀ ਨਾਲ ਲੈ ਲਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਕਹਿੰਦੇ ਜੀ ਚਲੋ ਸਾਹਿਬਜ਼ਾਦਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਕਰੀਏ। ਤੋ ਚੱਲ ਕੇ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮਹਾਨ ਪਵਿੱਤਰ ਸਥਾਨ ਤੇ ਆਏ ਹਨ ਦਰਸ਼ਨ ਕਰਨ ਲਈ।
ਜਹ ਲਗੀ ਦੰਤ ਧਾਵਨ ਸੁਬੇਰ,
ਆਏ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਸਾਹਿਬ ਜੋ ਵੱਡਾ ਦਰਬਾਰ ਹੈ ਮਹਾਰਾਜ ਜੀ ਦਾ। ਦੰਤ ਧਾਵਨ ਕਹਿੰਦੇ ਨੇ ਦਾਤਣ ਨੂੰ। ਗੁਰੂ ਖਾਲਸਾ ਜੀ ਇਤਿਹਾਸਕਾਰ ਮਹਾਂਪੁਰਖ ਲਿਖਦੇ ਹੈ ਕਿ ਸਤਿਗੁਰੂ ਜੀ ਇੱਥੇ ਵੇਈ ਨਦੀ ਚ ਰੋਜ਼ ਅੰਮ੍ਰਿਤ ਵੇਲੇ ਆਉਂਦੇ, ਗਾਲੀ ਪਾਣੀ ਚ ਖਲੋ ਕੇ ਸਾਧਨਾ ਚ ਤਪ ਕਰਦੇ, ਦਿਨ ਚੜਦਾ ਫਿਰ ਦਰਿਆ ਚੋ ਨਦੀ ਚੋ ਬਾਹਰ ਆਉਣਾ। ਇੱਕ ਵਾਰ ਪਾਤਸ਼ਾਹ ਨੇ ਦਾਤਣ ਕਰਕੇ, ਉਹ ਦਾਤਣ ਜ਼ਮੀਨ ਚ ਗੱਡੀ ਬੇਰੀ ਦੀ, ਉਹ ਦਾਤਣ ਸੀ ਉੱਥੇ ਸੁੰਦਰ, ਉਹ ਬੇਰ ਹਰੀ ਭਰੀ ਹੋ ਗਈ ਜੋ ਅੱਜ ਤਾਈ ਉੱਥੇ ਸੁਸ਼ੋਭਿਤ ਹੈ। ਇਸ ਕਰਕੇ ਉਸ ਸਥਾਨ ਦਾ ਨਾਮ ਹੀ ਗੁਰਦੁਆਰਾ ਬੇਰ ਸਾਹਿਬ ਹੈ। ਇੱਥੇ ਬੜੀ ਵੱਡੀ ਸਾਧਨਾ ਤਪੱਸਿਆ ਕੀਤੀ ਗੁਰੂ ਨਾਨਕ ਸਾਹਿਬ ਦਾ, ਇਹ ਤਪ ਸਥਾਨ ਹੈ ਗੁਰਦੁਆਰਾ ਬੇਰ ਸਾਹਿਬ। ਭਾਰੀ ਕਰੀ ਤਪੱਸਿਆ, ਬੜੀ ਵੱਡੀ ਤਪੱਸਿਆ ਸਾਧਨਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਥੇ ਕੀਤੀ ਹੈ। ਤੋ ਸਤਿਗੁਰੂ ਜੀ ਚੱਲ ਕੇ ਇਸ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਬੇਰ ਸਾਹਿਬ ਆ ਕੇ ਪਹਿਲਾਂ ਦਰਸ਼ਨ ਕੀਤੇ ਹਨ।
ਤਹਿ ਤਰੀ ਪੇਟ ਕਰ ਜੋਰ ਹੇਰ,
ਹੱਥ ਜੋੜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਪਿਟਾਵਾਂ ਭੇਟ ਕੀਤੀਆਂ ਹਨ।
ਪੁਨ ਕਰੀ ਕਾਰ ਮੋਦੀ ਦੁਕਾਨ,
ਫਿਰ ਆਏ ਨੇ ਗੁਰਦੁਆਰਾ ਹੱਟ ਸਾਹਿਬ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੋਦੀ ਦੀ ਕਿਰਤ ਕਰਿਆ। ਉੱਥੇ ਬਹੁਤ ਸੁੰਦਰ ਸਥਾਨ ਅੱਜ ਕੱਲ ਸੁਸ਼ੋਭਿਤ ਹੈ ਗੁਰਦੁਆਰਾ ਹੱਟ ਸਾਹਿਬ। ਉਹ ਪੁਰਾਣੇ ਪੱਥਰ ਉੱਥੇ ਸਾਂਭ ਕੇ ਰੱਖੇ ਹੈ, ਜਿਨ੍ਹਾਂ ਪੱਥਰਾਂ ਨਾਲ ਵੱਟਿਆਂ ਨਾਲ ਮਹਾਰਾਜ ਜੀ ਤੋਲ ਤੋਲ ਕੇ ਤੇਰਾ ਤੇਰਾ ਕਹਿ ਕੇ ਤੋਲਦੇ ਸਨ। ਤੋ ਚੱਲ ਕੇ ਗੁਰਦੁਆਰਾ ਹੱਟ ਸਾਹਿਬ ਆਏ ਨੇ, ਉੱਥੇ ਦਰਸ਼ਨ ਕੀਤੇ ਨੇ।
ਤਿਸ ਦਰਸ਼ਕੀਨ ਨਿਜ ਜੋਰ ਪਾਨ,
ਹੱਥ ਜੋੜ ਕੇ ਬੜੇ ਅਦਬ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਨਮਸਕਾਰ ਕੀਤੀ ਹੈ।
ਨਿਜ ਸੰਗ ਸੰਗਤਾਂ ਸਿੱਖ ਮਹਾਨ,
ਨਾਲ ਸੰਗਤਾਂ ਨੇ ਬਹੁਤ ਸਾਰੇ ਗੁਰਸਿੱਖ ਹਨ।
ਤਿੰਨ ਸੌ ਪ੍ਰਸੰਗ ਕਰਤੇ ਬਖਾਨ,
ਮਹਾਰਾਜ ਜੀ ਜਗ੍ਹਾ ਦਾ ਇਤਿਹਾਸ ਦੱਸਦੇ ਸੰਗਤ ਜੀ, ਇਹ ਗੁਰੂ ਸਾਹਿਬ ਦਾ ਸਥਾਨ ਹੈ ਹੱਟ ਸਾਹਿਬ, ਇੱਥੇ ਮਹਾਰਾਜ ਜੀ ਤੇਰਾ ਤੇਰਾ ਤੋਲਦੇ ਰਹੇ ਹੈ। ਫਿਰ ਬੇਬੇ ਨਾਨਕੀ ਜੀ ਦਾ ਘਰ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਜੀ ਦੇ ਦਰਸ਼ਨ ਦੇਣ ਲਈ ਜਾਇਆ ਕਰਦੇ, ਉੱਥੇ ਦਰਸ਼ਨ ਦਿਦਾਰੇ ਕੀਤੇ। ਇਸੇ ਤਰ੍ਹਾਂ ਗੁਰਦੁਆਰਾ ਸੱਚੀ ਨਵਾਜ ਜਿੱਥੇ ਮਹਾਰਾਜ ਜੀ ਉਹ ਸਥਾਨ ਦੇ ਫਿਰ ਦਰਸ਼ਨ ਦਿਦਾਰੇ ਕੀਤੇ। ਇਉਂ ਸਾਰੇ ਸਥਾਨਾਂ ਦੀ ਯਾਤਰਾ ਕਰੀ ਜਾਂਦੇ, ਨਾਲੇ ਹਰ ਇੱਕ ਸਥਾਨ ਦੀ ਮਹਾਰਾਜ ਜੀ ਜਿਹੜਾ ਇਤਿਹਾਸ ਹੈ ਉਹ ਸੰਗਤ ਨੂੰ ਸੁਣਾਉਂਦੇ।
ਤਿੰਨ ਤੀਨ ਰਹਿ ਸੋ ਵੇਈ ਮਜਾਰ,
ਫਿਰ ਚੱਲ ਕੇ ਗੁਰਦੁਆਰਾ ਸੰਤ ਘਾਟ ਸਾਹਿਬ ਆਏ। ਮਹਾਰਾਜ ਜੀ ਨੇ ਆਖਿਆ ਇਹ ਸਥਾਨ ਗੁਰਦੁਆਰਾ ਸੰਤ ਸਾਹਿਬ ਹੈ। ਤਿੰਨ ਦਿਨ ਜਦੋਂ ਸਤਿਗੁਰੂ ਜੀ ਵੇਈ ਨਦੀ ਦੇ ਵਿੱਚ ਰਹੇ,
ਪੁਨ ਨਿਕਸ ਲੁਟਾਏ ਵਸਤੂ ਉਦਾਰ,
ਇਸ ਸਥਾਨ ਤੋਂ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਚੁੱਭਾ ਮਾਰਿਆ ਸੀ, ਇੱਥੇ ਆਣ ਕੇ ਗੁਰਦੁਆਰਾ ਸੰਤ ਘਾਟ ਸਾਹਿਬ ਵਾਲੇ ਸਥਾਨ ਤੇ ਤਿੰਨ ਦਿਨਾਂ ਬਾਅਦ ਮਹਾਰਾਜ ਪ੍ਰਗਟ ਹੋਏ। ਤੇ ਪ੍ਰਗਟ ਹੁੰਦਿਆਂ ਗੁਰਦੇਵ ਜੀ ਨੇ ਮੂਲ ਮੰਤਰ ਆਪਣੀ ਰਸਨਾ ਤੋਂ ਇਸੇ ਜਗ੍ਹਾ ਤੇ ਉਚਾਰਨ ਕੀਤਾ। ਖਾਲਸਾ ਜੋ ਗੁਰਦੁਆਰਾ ਸੰਤ ਘਾਟ ਸਾਹਿਬ ਹੈ ਨਾ, ਇੱਥੇ ਮਹਾਰਾਜ ਸੱਚਖੰਡ ਤੋਂ ਮੂਲ ਮੰਤਰ ਲੈ ਕੇ ਆਏ ਜੋ ਪ੍ਰਗਟ ਕੀਤਾ ਗੁਰਦੇਵ ਜੀ ਨੇ। ਉਹ ਇਤਿਹਾਸ ਮਹਾਰਾਜ ਜੀ ਨੇ ਦੱਸਿਆ, ਫਿਰ ਦੱਸਿਆ ਕਿ ਸਤਿਗੁਰੂ ਜੀ ਇੱਥੋਂ ਜਦੋਂ ਬਾਹਰ ਪ੍ਰਗਟ ਹੋਏ ਤੇ ਸਾਰਾ ਮੋਦੀ ਖਾਨਾ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਲੁਟਾ ਦਿੱਤਾ।
ਬਹੁ ਦੇਸ਼ ਵਿਦੇਸ਼ਨ ਫਿਰ ਵਿਸ਼ੇਸ਼।
ਇੱਥੋਂ ਹੀ ਮਹਾਰਾਜ ਜੀ ਨੇ ਜੀਵਨ ਦੀ ਪਹਿਲੀ ਉਦਾਸੀ ਜਿਹੜੀ ਸੀ ਉਹ ਸੁਲਤਾਨਪੁਰ ਸਾਹਿਬ ਤੋਂ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਮਹਾਰਾਜ ਆਰੰਭ ਕੀਤੀ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਗਰੀਬ ਨਵਾਜ ਪਾਤਸ਼ਾਹ ਨੇ ਬਹੁਤ ਜੀਵਾਂ ਦਾ ਭਲਾ ਕੀਤਾ, ਬਹੁਤ ਜੀਵਾਂ ਦੀ ਕਲਿਆਣ ਕੀਤੀ।
ਵਿਸਤਾਰ ਦੀਨ ਸਿੱਖੀ ਸੋ ਬੇਸ਼।
ਸਿੱਖੀ ਦਾ ਵਿਸਥਾਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਚਾਰੇ ਦਿਸ਼ਾਵਾਂ ਵਿੱਚ ਜਾ ਕੇ ਦਸਾਂ ਦਿਸ਼ਾਵਾਂ ਵਿੱਚ ਵਿਚਰ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਸਿਧਾਂਤ ਵਾਲਾ ਵੇਸ ਹੈ ਉਹਦਾ ਪ੍ਰਚਾਰ ਤੇ ਪ੍ਰਸਾਰ ਮਹਾਰਾਜ ਗੁਰੂ ਬਾਬਾ ਜੀ ਨੇ ਕੀਤਾ।
ਕਲ ਕਾਲ ਘੋਰ ਅੰਧੇਰ ਪੂਰ।
ਕਲਯੁਗ ਦਾ ਸਮਾਂ ਬੜਾ ਭਿਆਨਕ ਜਿੱਥੇ ਸਾਰੇ ਪਾਸੇ ਅੰਧਕਾਰ ਹੀ ਅੰਧਕਾਰ ਵਰਤ ਰਿਹਾ।
ਕੀ ਨਸ ਪ੍ਰਕਾਸ਼ ਜਿਮ ਚੜਤ ਸੂਰ।
ਗੁਰੂ ਨਾਨਕ ਸਾਹਿਬ ਜੀ ਨੇ ਇਉਂ ਪ੍ਰਕਾਸ਼ ਕੀਤਾ ਇਸ ਅੰਧਕਾਰ ਵਿੱਚ ਜਿਵੇਂ ਹਨੇਰੇ ਚ ਸੂਰਜ ਦਾ ਪ੍ਰਕਾਸ਼ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਦੱਸ ਰਹੇ ਨੇ ਸੰਗਤ ਨੂੰ ਕਿ ਇਸ ਕਲਯੁਗ ਦੇ ਅੰਧਕਾਰ ਵਿੱਚ ਗੁਰੂ ਨਾਨਕ ਸਾਹਿਬ ਸੂਰਜ ਵਾਂਗੂ ਚੜੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ। ਵਰਤਾਰਾ ਕੀ ਸੀ ਸੰਸਾਰ ਦਾ, ਕਲ ਆਈ ਕੁੱਤੇ ਮੁਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਕੇਤ ਖੇਤ ਕੋ ਖਾਈ, ਚੇਲੇ ਬੈਠਣ ਘਰਾਂ ਵਿੱਚ ਗੁਰੂ ਉਠ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਦ ਪਾਈ, ਇਸਤਰੀ ਪੁਰਖਾ ਦਾਮ ਹਿੱਤ ਭਾਵੇਂ ਆਏ ਕਿਥਾਂ ਹੂੰ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਵਰਤਿਆ ਪਾਪ ਸਭਸ ਜਗ ਮਾਹੀ, ਵਰਤਿਆ ਪਾਪ ਸਭਸ ਜਗ ਮਾਹੀ ਦੇ ਇਸ ਵਰਤਾਰੇ ਵਿੱਚ ਕਰੋੜਾਂ ਸੂਰਜਾਂ ਵਾਂਗੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਰੂਪ ਹੋ ਕੇ ਆਏ।
ਨਿਮ ਕਹਿਤ ਦਰਸ ਕਰ ਸਕਲ ਥਾਨ।
ਸਤਿਗੁਰੂ ਨਾਲੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਾਉਂਦੇ ਸੰਗਤ ਨੂੰ, ਨਾਲੇ ਮਹਾਰਾਜ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਦੇ।
ਹੁਣ ਬਸੇ ਨਿਸਾ ਨਿਜ ਸੇਵਰ ਆਨ।
ਰਾਤ ਸਤਿਗੁਰੂ ਜੀ ਨੇ ਸੁਲਤਾਨਪੁਰ ਸਾਹਿਬ ਹੀ ਪੜਾ ਰੱਖਿਆ ਤੇ ਰਾਤ ਇੱਥੇ ਹੀ ਗੁਰਦੇਵ ਨੇ ਨਿਵਾਸ ਰੱਖ ਕੇ
ਕਰ ਖਾਨ ਪਾਨ ਮਿਸ਼ਟਾਨ ਯਾਦ।
ਪ੍ਰਸ਼ਾਦਾ ਤਿਆਰ ਹੋਇਆ, ਸਾਰੀ ਸੰਗਤ ਨੇ ਬਰਾਤ ਸਮੇਤ ਭੋਜਨ ਪ੍ਰਸ਼ਾਦ ਛਕਿਆ, ਮਿੱਠਾ ਮਠਿਆਈ ਆਦਿ ਪਕਵਾਨ ਬਣ ਕੇ ਨਾਲ ਹੀ ਲਿਆਂਦੇ ਸਨ, ਉਹ ਮਠਿਆਈਆਂ ਸੰਗਤ ਵਿੱਚ ਵੰਡੀਆਂ।
ਨਰ ਭਏ ਸੁਪਤ ਪਰ ਸਾਹਿਲਾਦ।
ਕਹਿੰਦੇ ਬੜੇ ਚਾਹ ਦੇ ਨਾਲ ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦਾ ਛਕ, ਰਾਤ ਨੂੰ ਸਾਰੇ ਆਪੋ ਆਪਣੇ ਆਸਣਾ ਤੇ ਸੁਖ ਲੈਣ ਲੱਗੇ।
ਉੱਠ ਕੇ ਪ੍ਰਭਾਤ ਸਭ ਹਰਖ ਤਾਰ।
ਅਗਲੇ ਦਿਨ ਸਵੇਰੇ ਉੱਠੇ ਨੇ ਬੜੇ ਚਾਅ ਨਾਲ ਖੁਸ਼ੀ ਨਾਲ,
ਪਹਿਰੇ ਸੋ ਵਿਭੂਖਣ ਬਸਨ ਚਾਰ।
ਅਗਲਾ ਦਿਨ ਜਿਹੜਾ ਸੀ ਹੁਣ ਬਰਾਤ ਦਾ ਟੁਕਾਓ ਸਿੱਧਾ ਡੱਲੇ ਪਿੰਡ ਚ ਹੋਣਾ ਸੀ ਬਾਬਾ ਨਾਰਾਇਣ ਦਾਸ ਜੀ ਦੇ ਘਰ, ਇਸ ਕਰਕੇ ਅੱਜ ਸਾਰਿਆਂ ਨੇ ਗਹਿਣੇ ਵੀ ਪਾਏ, ਅੱਜ ਸਰੀਰਾਂ ਨੂੰ ਸ਼ਿੰਗਾਰਿਆ, ਸੋਹਣੇ ਸੋਹਣੇ ਬਸਤਰ ਧਾਰਨ ਕੀਤੇ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਦੀ ਬਰਾਤ ਤੇ ਚੜੇ ਆ। ਬੜੇ ਚਾਅ ਨਾਲ ਬਰਾਤ ਦਾ ਟੁਕਾਓ ਹੋ ਰਿਹਾ ਬਾਬਾ ਨਾਰਾਇਣ ਦਾਸ ਜੀ ਦੇ ਘਰ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।